Mumbai amazing project. 6,000 units in phase 1, jisme shamil hain apartments, townhouses, villas and commercial properties. North America ke khususi broker Malik Group ki peshkash Toronto ke pre-launch event mein shamil ho. Baroz itwar, February 9, 2 baje dopahar ko, Mississauga Convention Center mein, 75 Dairy Road West, Mississauga. Mazid malumat ke liye call kar sakte hain Adnan Saleem, 514-242-7588.
पढ़ पढ़ आलम फाजिल होयो कदे अपने आप नू पढ़िया ही नहीं जा जा बढ़दा मंदर मसीती कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच बख-बख टॉपिकां नू बड़े सिंपल तरीके दे नाल ताडे रूबरू पेश करने की कोशिश करांगे। माइंड एंड बॉडी प्रोग्राम देख रहे लखां ही दर्शकां नू अते लखां ही स्रोतियां नू डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानू पता ही है कि आपां हर इतवार नू सवेरे 10 बजे तों लैके 11 बजे तक माइंड एंड बॉडी प्रोग्राम लैके मैं तुहाडी खिदमत दे विच हाजिर हुन्ना। इस प्रोग्राम दे विच असी ज्यादातर स्पिरिचुअल जिहड़ियां टीचिंग्स ने वख-वख टॉपिक्स नू डिस्कस करदे हां। इस तों इलावा जदों कदे इलैक्शन हुंदी आ कनेडा च जां इंडिया च ओह वी असी पोलिटिकल टॉपिक्स नू कैंडीडेट्स नू बुला के उन्हां दे नाल गल्लबात करदे हां। बहुतियां गल्लां असी मैडिकल दे उत्ते करदे हां, ਵੱਖ-ਵੱਖ ਜਿਹੜੇ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸ ਡਾਕਟਰ ਨੇ, ਚਾਹੇ ਉਹ ਫੈਮਿਲੀ ਫਿਜੀਸ਼ੀਅਨ ਨੇ, ਚਾਹੇ ਉਹ ਸਾਈਕੈਟ੍ਰਿਸਟ ਨੇ, ਚਾਹੇ ਉਹ ਸਾਈਕੋਥੈਰੇਪਿਸਟ ਨੇ, ਚਾਹੇ ਉਹ ਅੱਖਾਂ ਦੇ ਡਾਕਟਰ ਨੇ, ਉਹਨਾਂ ਨੂੰ ਬੁਲਾ ਕੇ ਤੁਹਾਡੇ ਲਾਈਵ ਕੁਐਸਚਨ ਲੈ ਕੇ ਉਹਨਾਂ ਦੇ ਆਨਸਰ ਲੈਂਦੇ ਹਾਂ ਤਾਂ ਕਿ ਤੁਹਾਨੂੰ ਵਧੇਰੇ ਜਾਣਕਾਰੀ ਮਿਲ ਸਕੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਜਿਵੇਂ ਕਿ ਪਿਛਲੇ ਵੀਕ ਅਸੀਂ ਗੱਲ ਕੀਤੀ ਸੀਗੀ ਪਰਮਾਤਮਾ ਦੇ ਬਾਰੇ ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ, ਪਰਮਾਤਮਾ ਕੌਣ ਹੈ, ਕਿੱਥੇ ਰਹਿੰਦਾ, ਕਿਵੇਂ ਮਿਲੂਗਾ, ਇਹ ਸਾਰੀਆਂ ਗੱਲਾਂ ਅਸੀਂ ਪਰਮਾਤਮਾ ਦੇ ਬਾਰੇ ਕੀਤੀਆਂ ਸੀ। ਤੇ ਜਿਹੜਾ ਅਖੀਰਲੀ ਗੱਲ ਅਸੀਂ ਕੀਤੀ ਸੀ ਕਿ ਪਰਮਾਤਮਾ ਨੂੰ ਅਸੀਂ ਮਿਲਾਪ ਕਿਸ ਤਰ੍ਹਾਂ ਕਰ ਸਕਦੇ ਹਾਂ, ਪਰਮਾਤਮਾ ਨਾਲ ਅਸੀਂ ਪਰਮਾਤਮਾ ਨੂੰ ਅਸੀਂ ਦੇਖ ਕਿਵੇਂ ਸਕਦੇ ਹਾਂ, ਮਹਿਸੂਸ ਕਿਵੇਂ ਕਰ ਸਕਦੇ ਹਾਂ, ਉਹਦੇ ਲਈ ਸਾਨੂੰ ਗੁਰੂ ਦੀ ਲੋੜ ਹੈ। ਸੋ ਅੱਜ ਆਪਾਂ ਗੁਰੂ ਦੇ ਉੱਤੇ ਗੱਲਬਾਤ ਕਰਾਂਗੇ ਕਿ ਗੁਰੂ ਕਿਹਨੂੰ ਕਹਿੰਦੇ ਨੇ, ਕੌਨਸੈਪਟ ਆਫ ਪਰਫੈਕਟ ਲਿਵਿੰਗ ਮਾਸਟਰ, ਸਾਨੂੰ ਪਰਮਾਤਮਾ ਦੀ ਕਿਉਂ ਲੋੜ ਹੈ, ਦੇਅਰ ਪਰਪਜ਼ ਫਾਰ ਕਮਿੰਗ ਇਨ ਟੂ ਦਿਸ ਵਰਲਡ ਐਂਡ ਹਾਉ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ, ਇਹ ਕੁਝ ਕੁਐਸਚਨ ਹੋਣਗੇ। ਸਾਰਾ ਜਿਹੜਾ ਪ੍ਰੋਗਰਾਮ ਹੁੰਦਾ ਉਹ ਅਕਸਰ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕੋਈ ਆਪਣੀ ਰੀਅਲ ਸਟੇਟ ਦੀ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਸਗੋਂ 3-4-5 ਬੰਦਿਆਂ ਨੂੰ ਬੁਲਾ ਲਓ। ਉਹਦੇ ਵਿੱਚ ਅਰਫਾ ਮੁਜ਼ੱਫਰ ਜੀ ਦਾ ਨਾਮ ਵੀ ਮੈਂ ਰਿਕਮੈਂਡ ਕਰਦਾ, ਬੁਲਾ ਲਓ, ਬੁਲਾਉਣ ਦਾ ਕਿਹੜਾ ਕੋਈ ਨੁਕਸਾਨ ਹੈ, ਫਿਰ ਪਤਾ ਲੱਗੂ ਗਧੇ ਦੇ ਘੋੜੇ 'ਚ ਕੀ ਫਰਕ ਹੈ, ਕਿਉਂਕਿ ਉਹਨਾਂ ਨੂੰ ਲਾਲਚ ਹੀ ਨਹੀਂ ਹੈ, ਉਹ ਝੂਠ ਨਹੀਂ ਬੋਲਦੇ, ਮੇਰਾ ਪੱਕਾ ਤਜਰਬਾ, ਉਹ ਹੇਰਾ ਫੇਰੀ ਨਹੀਂ ਕਰਦੇ, ਉਹ ਸ਼ਬਦਾਂ ਨੂੰ ਗੋਲਮੋਲ ਕਰਕੇ ਦੇ ਬਾਅਦ 'ਚ ਉਹਦੀ ਇੰਟਰਪ੍ਰੀਟੇਸ਼ਨ ਡਿਫਰੈਂਟ ਨਹੀਂ ਕਰਦੇ। ਸੋ ਇਸ ਕਰਕੇ ਤੁਸੀਂ, ਮੈਂ ਸੱਚ ਕਹਿੰਦਾ ਕਿ ਨਹੀਂ ਕਹਿੰਦਾ ਇਹ ਤੁਸੀਂ ਦੇਖ ਲਓ, ਜੇ ਤੁਸੀਂ ਢੇਰ ਸਾਰੇ ਆਪਣੇ ਡਾਲਰ ਬਚਾਉਣਾ ਚਾਹੁੰਦੇ ਹੋ, ਕਿਵੇਂ ਇਹ ਉਹ ਦੱਸਣਗੇ, ਤਾਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ। ਉਹਦੇ ਲਈ ਤੁਹਾਨੂੰ ਨੰਬਰ ਚਾਹੀਦਾ, ਫੋਨ ਨੰਬਰ, ਫੋਨ ਹੈਗਾ ਉਹਨਾਂ ਦਾ ਅਰਫਾ ਮੁਜ਼ੱਫਰ ਜੀ ਦਾ 6478986245, 647-898-6245 ਉਹਨਾਂ ਦਾ ਨੰਬਰ ਹੈ। ਤੁਸੀਂ ਗੱਲਬਾਤ ਕਰੋ, ਗੱਲਬਾਤ ਕਰਕੇ ਬਾਕੀਆਂ ਨਾਲ ਵੀ ਗੱਲਬਾਤ ਕਰੋ, ਫਿਰ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗੇ ਉਹਨੂੰ ਕਰ ਲਓ। ਬਸ ਮੇਰੀ ਤਾਂ ਇੰਨੀ ਗੱਲ ਹੀ ਹੈ ਕਿ ਕਦੇ ਵੀ ਫਿਰ ਬਾਅਦ 'ਚ ਨਾ ਪਛਤਾਉਣਾ ਪਵੇ, ਜਦੋਂ ਅਸੀਂ ਪਹਿਲੇ ਭੁਲੇਖੇ 'ਚ ਫਸ ਜਾਂਦੇ ਵੀ ਸਾਡਾ ਰਿਸ਼ਤੇਦਾਰ ਆ, ਸਾਡਾ ਚਾਚਾ, ਸਾਡਾ ਮਾਮਾ, ਸਾਡਾ ਫੁੱਫਾ, ਸਾਡਾ ਹੋਮਮੇਡ ਆ, ਸਾਡਾ ਕਲਾਸ ਫੈਲੋ, ਸਾਡਾ ਪੇਂਡੂ ਹੈ, ਸਾਡੇ ਧਾਰਮਿਕ ਸਥਾਨ ਦਾ ਬੰਦਾ, ਰਗੜੇ ਉਹੀ ਮਾਰਦੇ ਨੇ, ਕੋਈ ਕਲਯੁੱਗ ਦਾ ਜ਼ਮਾਨਾ, ਸਾਰੇ ਨਹੀਂ ਪਰ ਮੈਜੋਰਟੀ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਰਿਆਂ ਨੂੰ ਬੁਲਾ ਕੇ ਫਿਰ ਤੁਸੀਂ ਆਪਣਾ ਡਿਸੀਜਨ ਕਰੋ। ਤੇ ਅੱਜ ਸੁਣੋ ਗਾਣਾ, ਫਿਰ ਇਸ ਗਾਣੇ ਤੋਂ ਬਾਅਦ ਅਸੀਂ ਵਿੱਕੀ ਢਿੱਲੋਂ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਲਿਬਰਲ ਪਾਰਟੀ ਦੇ ਵੱਲੋਂ ਇਲੈਕਸ਼ਨ ਲੜ ਰਹੇ ਨੇ, ਬਰੈਂਪਟਨ ਈਸਟ ਤੋਂ ਪਹਿਲਾਂ ਵੀ ਕੌਂਸਲਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵਿਚਾਰ ਨੇ। ਜੇ ਕਿਸੇ ਨੇ ਹੋਰ ਵੀ ਗੱਲ ਕਰਨੀ ਹੈ, ਮਾਈ ਪਲੇਟਫਾਰਮ ਇਜ਼ ਆਲਵੇਜ਼ ਓਪਨ, ਕੋਈ ਮੈਂ ਪੈਸਾ ਨਹੀਂ ਲੈਂਦਾ, ਕੋਈ ਟਕਾ ਨਹੀਂ ਲੈਂਦਾ ਕਿਸੇ ਤੋਂ, ਮੈਂ ਆਪਣੀ ਨਾ ਮੈਨੂੰ ਲੋੜ ਹੈ। ਜੇ ਕਿਸੇ ਨੇ ਕਰਨਾ ਸ਼ੌਕ ਬੜੇ ਸ਼ੌਕ ਦੇ ਨਾਲ ਉਹ ਫੋਨ ਕਰਕੇ ਆਪਣਾ ਟਾਈਮ ਲੈ ਸਕਦੇ ਨੇ। ਸੋ ਪਹਿਲਾਂ ਸੁਣੋ ਗਾਣਾ, ਫਿਰ ਆਪਾਂ ਵਿੱਕੀ ਜੀ ਨਾਲ ਗੱਲਬਾਤ ਕਰਾਂਗੇ।
ਪਾਣੀ ਰੇ ਮਾ ਪਾਦਾ ਪਗਰ ਮਾ ਗਰ ਗਰ ਸਾਨੀ ਦਾਰੇ ਹੈ ਆਖ ਬੋ ਹੈ ਆਖ ਬੋ ਜੋ ਸ਼ਾਮ ਦਾ ਦਰਸ਼ਨ ਕੀਆ ਕਰੇ ਹੈ ਸ਼ੀਸ਼ जो प्रभु चरण में वंदन किया करे बेकार वो मुख है बेकार वो मुख है जो रहे व्यर्थ बातों में बेकार वो मुख है जो रहे व्यर्थ बातों में मुख वो है जो हरि नाम का सुमिरन किया करे हीरे मोती हीरे मोती से नहीं शोभा है हाथ है हाथ जो भगवान का पूजन किया मर कर भी अमर नाम है उस जीव का जग में प्रभु प्रेम में बलिदान जो जीवन किया करे लागी लगन ऐसी लागी लगन ऐसी लागी लगन ऐसी लागी लगन ऐसी लागी लगन मीरा हो गई मगन ऐसी लागी लगन मीरा हो गई मगन वो तो गली 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 हरि गुण गाने लगी ऐसी लागी लगन मीरा हो गई मगन ऐसी लागी लगन मीरा हो गई मगन वो तो गली गली हरि गुण गाने लगी महलों में चली बन के जोगन चली महलों में चली बन के जोगन चली मीरा रानी दीवानी कहान लगी ऐसी लागी लगन मीरा हो गई मगन
ऐसी लागी लगन मीरा हो गई मगन
राणा ने विष दिया मानो अमृत पिया मीरा सागर में सरिता कमाने लगी राणा ने विष दिया मानो अमृत पिया मीरा सागर में सरिता कमाने लगी दुख लाखों सहे मुख से गोविंद कहे मीरा गोविंद गोपाल गाने लगी वो तो गली गली हरी गुण गाने लगी ऐसी लागी लगन मीरा हो गई मगन ऐसी लागी लगन मीरा हो गई मगन वो तो गली गली हरी गुण गाने लगी महलों में कली मन के जुगन चली मीरा गानी दीवानी कहने लगी ऐसी लगी लगन मीरा हो गई मगन
ऐसी लगी लगन मीरा हो गई मगन
मीरा गोविंद गोपाल गाने लगी कोई रुके नहीं कोई टोके नहीं मीरा गोविंद गोपाल गाने लगी बैठी संतों के संग रंगी मोहन के रंग मीरा प्रेमी प्रीतम को मनाने लगी वो तो गली गली हरी गुन गाने लगी ऐसी लगी लगन मीरा हो गई मगन ऐसी लगी लगन मीरा हो गई मगन वो तो गली 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 हरी गुन गाने लगी महलों में बली बल के जोगन चली मीरा गानी दीवानी गाने लगी ऐसी लगी लगन मीरा हो गई मगन
ऐसी लगी लगन मीरा हो गई मगन
वो तो गली गली हरी गुन गाने लगी महलों में बली बल के जोगन चली महलों में बली बन के जुगन चली मीरा रानी दीवानी कहाने लगी ऐसी लगी लगन मीरा हो गई मगन
वेलकम बैक जिस तरह के तुहानू पता ही है कि अज आपां मास्टर्स दे उत्ते कामल मुर्शिद दे टॉपिक दे उत्ते गलबात करांगे ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਾਂ ਲਾਸਟ ਵੀ ਗੱਲਬਾਤ ਕੀਤੀ ਸੀਗੀ ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ ਸਾਰੇ ਪਰਮਾਤਮਾ ਦੇ ਬਾਰੇ ਇਹ ਕਹਿੰਦਾ ਕਿ ਮੈਨੂੰ ਪਰਮਾਤਮਾ ਬਾਰੇ ਪਤਾ ਹੈ ਪਰ ਪਰਮਾਤਮਾ ਕਹਿੰਦੇ ਕਿਹਨੂੰ ਨੇ ਕਿੱਥੇ ਰਹਿੰਦਾ ਕਿਵੇਂ ਮਿਲਿਆ ਜਾਵੇਗਾ ਸਿੰਪਲ ਤਰੀਕੇ ਨਾਲ ਮੈਂ ਲਾਸਟ ਵੀ ਗੱਲ ਕੀਤੀ ਸੀ ਅੱਜ ਆਪਾਂ ਗੱਲ ਕਰਨੀ ਹੈ ਵੀ ਕਿਸ ਤਰ੍ਹਾਂ ਮਿਲਿਆ ਜਾਵੇਗਾ ਉਹਦੇ ਲਈ ਸਾਨੂੰ ਕਿਸੇ ਐਕਸਪਰਟ ਦੀ ਲੋੜ ਹੈ ਜਿਹਨੂੰ ਆਪਾਂ ਗੁਰੂ ਕਹਿ ਲਓ ਕਾਮਲ ਮੁਰਸ਼ਿਦ ਕਹਿ ਲਓ ਸੰਤ ਕਹਿ ਲਓ ਮਹਾਤਮਾ ਕਹਿ ਲਓ ਜਿਹੜਾ ਆਪ ਮਿਲਿਆ ਹੋਵੇ ਜਿਹੜਾ ਖੁਦ ਮਿਲਿਆ ਹੋਵੇ ਉਹੀ ਤੁਹਾਨੂੰ ਮਿਲਾ ਸਕਦਾ ਜੇ ਤੁਸੀਂ ਕਾਲਜ ਜਾਂਦੇ ਹੋ ਪ੍ਰੋਫੈਸਰ ਉਹਦੇ ਕੋਲੋਂ ਹੀ ਤੁਸੀਂ ਪੜ੍ਹੋਗੇ ਜਿਹਨੇ ਮਾਸਟਰਸ ਕੀਤੀ ਵੀ ਹੈ ਜਾਂ ਜਿਹਨੇ PhD ਕੀਤੀ ਵੀ ਹੈ ਜਿਹੜਾ ਖੁਦ ਉਸ ਚੀਜ਼ ਦੇ ਸਬਜੈਕਟ ਦੇ ਬਾਰੇ ਗਿਆਨ ਰੱਖਦਾ ਸੋ ਇਸੇ ਤਰ੍ਹਾਂ ਹੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਗੁਰੂ ਕਿਹਨੂੰ ਕਹਿੰਦੇ ਨੇ ਕੌਨਸੈਪਟ ਆਫ ਪਰਫੈਕਟ ਲਿਵਿੰਗ ਮਾਸਟਰ ਵਾਈ ਵੀ ਨੀਡ ਦਾ ਪਰਫੈਕਟ ਲਿਵਿੰਗ ਮਾਸਟਰ ਉਹਨਾਂ ਦਾ ਵੱਟ ਇਜ਼ ਦੇਅਰ ਪਰਪਸ ਟੂ ਕਮਿੰਗ ਇਨ ਦਿਸ ਵਰਲਡ ਉਹ ਇਸ ਦੁਨੀਆਂ ਦੇ ਵਿੱਚ ਆਉਂਦੇ ਕੀ ਨੇ ਕੋਈ ਪੈਸੇ ਵੱਟਣ ਆਉਂਦੇ ਨੇ ਕਾਰਾਂ ਖਰੀਦਣ ਆਉਂਦੇ ਨੇ ਮੱਥੇ ਟਿਕਾਉਣ ਆਉਂਦੇ ਨੇ ਉਹਨਾਂ ਦਾ ਜਿਹੜੇ ਅਸਲੀ ਸੰਤ ਹੁੰਦੇ ਨੇ ਅਸਲੀ ਕਾਮਲ ਮੁਰਸ਼ਿਦ ਨੇ ਉਹਨਾਂ ਦਾ ਪਰਪਸ ਕੀ ਹੁੰਦਾ ਅਤੇ ਉਹਨਾਂ ਅਸਲੀ ਗੁਰੂਆਂ ਨਾਲ ਅਸੀਂ ਦੁਨੀਆਂ ਦੇ ਲੋਕ ਕਿਹੋ ਜਿਹਾ ਵਰਤਾਓ ਕਰਦੇ ਹਾਂ ਹਾਓ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ ਜਿਵੇਂ ਜੀਸਸ ਕ੍ਰਾਈਸਟ ਸੂਲੀ ਤੇ ਟੰਗਤਾ ਗੁਰੂ ਨਾਨਕ ਸਾਹਿਬ ਦੇ ਪੱਥਰ ਮਾਰੇ ਪਲਟੂ ਸਾਹਿਬ ਨੂੰ ਦੁਕਾਨ ਚ ਬੰਦ ਕਰਕੇ ਅੱਗ ਲਗਾਤੀ ਪੰਜਵੀਂ ਪਾਤਸ਼ਾਹੀ ਨੂੰ ਤੱਤੇ ਤਵਿਆਂ ਤੇ ਬਿਠਾਤਾ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਮੀਰਾਬਾਈ ਨਾਲ ਕਿੰਨੇ ਤਸ਼ੱਦਦ ਕੀਤੇ ਜਿਹੜੇ ਅਸਲੀ ਹੁੰਦੇ ਨੇ ਨਕਲੀਆਂ ਦੇ ਕੰਨੀ ਕੋਈ ਨੀ ਝਾਕ ਸਕਦਾ ਨਕਲੀਆਂ ਲਈ ਤਾਂ ਤੁਸੀਂ ਕੁਐਸਚਨ ਕਰੋ ਉਹਨਾਂ ਦੇ ਇਹੋ ਜਿਹੇ ਚੇਲੇ ਚਾਪਟੇ ਹੁੰਦੇ ਨੇ ਤੁਹਾਨੂੰ ਉਹਦੀ ਪਤਾ ਲੱਗਦਾ ਸ਼ਾਮ ਨੂੰ ਜਦੋਂ ਘਰ ਨਹੀਂ ਪਹੁੰਚਣ ਦਿੰਦੇ ਆਪਾਂ ਅੱਜ ਪਰਫੈਕਟ ਮਾਸਟਰ ਦੀ ਗੱਲ ਕਰਾਂਗੇ ਅਸਲੀ ਸੰਤਾਂ ਦੀ ਗੱਲ ਕਰਾਂਗੇ ਪਰ ਨਾਲ ਹੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਪ੍ਰੋਵਿੰਸ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਜਿਸ ਤਰ੍ਹਾਂ ਸਟੇਟ ਕਹਿ ਲਓ ਇੰਡੀਆ ਦੇ ਵਿੱਚ ਸਟੇਟ ਕਹਿੰਦੇ ਨੇ ਪੰਜਾਬ ਸਟੇਟ ਹੈ ਹਰਿਆਣਾ ਹਿਮਾਚਲ ਹੈ ਇਸੇ ਤਰ੍ਹਾਂ ਹੀ ਕੈਨੇਡਾ ਜਿਹੜਾ ਕੰਟਰੀ ਹੈ ਉਹਦੇ ਵਿੱਚ ਵੱਖ ਵੱਖ ਸਟੇਟ ਨੇ ਤੇ ਸਭ ਤੋਂ ਵੱਡੀ ਜਿਹੜੀ ਸਟੇਟ ਹੈ ਉਹ ਅੰਟੈਰੀਓ ਹੈ ਜਿਵੇਂ ਆਪਾਂ ਪੰਜਾਬ ਕਹਿੰਦੇ ਹਾਂ ਇੱਥੇ ਅੰਟੈਰੀਓ ਕਹਿੰਦੇ ਹਾਂ ਸੋ ਅੰਟੈਰੀਓ ਉੱਥੇ ਸਟੇਟ ਕਹਿੰਦੇ ਹਾਂ ਇੱਥੇ ਪ੍ਰੋਵਿੰਸ ਕਹਿੰਦੇ ਨੇ ਅਤੇ ਇਸ ਪ੍ਰੋਵਿੰਸ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ 124 MLA ਚੁਣੇ ਜਾਣਗੇ ਜਿਹਦੇ ਨੂੰ ਅਸੀਂ ਦੇਸੀ ਭਾਸ਼ਾ ਚ ਕਹੀਏ ਇੱਥੇ MLA ਨੂੰ ਕਹਿੰਦੇ ਨੇ MPP ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੋ ਉਹਦੀ ਇਲੈਕਸ਼ਨ ਹੋ ਰਹੀ ਹੈ 27 ਫਰਵਰੀ ਨੂੰ ਡੈਗ ਫੋਰਡ ਸਾਹਿਬ ਨੇ ਵੈਸੇ ਤਾਂ 2 ਸਾਲ ਹੋਰ ਬੜੀ ਵਧੀਆ ਮੈਜੋਰਿਟੀ ਸੀਗੀ ਉਹ ਰਹਿ ਸਕਦੇ ਸੀਗੇ ਪਰ ਹਰ ਬੰਦੇ ਨੂੰ ਪਤਾ ਹਰ ਬੰਦੇ ਦਾ ਦਿਮਾਗ ਹੈ ਵੀ ਮੇਰੀ ਹਵਾ ਹੱਕ ਚੱਲ ਰਹੀ ਹੈ ਤੇ ਜੇ ਮੈਂ ਹੁਣੀ ਇਲੈਕਸ਼ਨ ਕਰਾ ਦਿਆਂ ਤੇ 2 ਸਾਲ ਦੀ ਥਾਂ ਤੇ 4 ਸਾਲ ਹੋਰ ਗੱਦੀ ਤੇ ਬੈਠਾ ਰਹੂੰਗਾ। ਇਸ ਕਰਕੇ ਉਹਨਾਂ ਨੇ ਆ ਸਰਦੀ ਚ ਬਾਹਰ ਨਿਕਲਣਾ ਔਖਾ, 13-13 ਸੈਂਟੀਮੀਟਰ ਸਨੋਅ ਪਈ ਵੀ ਹੈ ਬਰੈਂਪਟਨ ਚ। ਪਹਿਲਾਂ ਸਨੋਅ ਸਾਫ਼ ਕਰੂਗਾ, ਫਿਰ ਉਹ ਕੈਂਡੀਡੇਟਾਂ ਦਾ ਕਿੰਨਾ ਬੁਰਾ ਹੋਊਗਾ, ਜਿਹੜੇ ਉਹਨਾਂ ਦੇ ਸਪੋਰਟਰ ਨੇ ਜਾ ਕੇ ਉਹਨਾਂ ਨੇ ਪੋਸਟਰ ਲਾਉਣੇ ਨੇ, ਉਹਨਾਂ ਨੇ ਖੰਭੇ ਟੋਪ ਸਾਈਨ ਲਾਉਣੇ ਨੇ, ਕਿੰਨੇ ਔਖੇ ਹੁੰਦੇ ਨੇ। ਇਹ ਡੱਗ ਫੋਰਡ ਸਾਹਿਬ ਨੇ ਕਦੇ ਸੋਚਿਆ ਹੀ ਨਹੀਂ ਵੀ ਜੇ ਇਲੈਕਸ਼ਨ ਕਰਾਉਣੀ 2 ਮਹੀਨੇ ਠਹਿਰ ਕੇ ਕਰਾ ਦਿਓ। ਚਲੋ, ਖੈਰ ਉਹਨਾਂ ਦੀ ਮਰਜ਼ੀ ਹੈ। ਸੋ ਸਾਡੀ ਜਿਹੜਾ ਬਰੈਂਪਟਨ ਹੈ, ਵੈਸੇ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਬਰੈਂਪਟਨ ਦੇ ਵਿੱਚ ਟੋਟਲ 5 MPP ਚੁਣੇ ਜਾਣੇ ਨੇ, 5 ਇਲਾਕੇ ਨੇ। ਬਰੈਂਪਟਨ ਨੂੰ 5 ਹਿੱਸਿਆਂ ਚ ਵੰਡਿਆ, ਇੱਕ ਨੂੰ ਬਰੈਂਪਟਨ ਈਸਟ ਕਹਿੰਦੇ ਨੇ, ਇੱਕ ਨੂੰ ਵੈਸਟ ਕਹਿੰਦੇ ਨੇ, ਇੱਕ ਨੂੰ ਸਾਊਥ ਕਹਿੰਦੇ ਨੇ, ਇੱਕ ਨੂੰ ਨਾਰਥ ਕਹਿੰਦੇ ਨੇ, ਤੇ ਬਚਾਲੜੇ ਨੂੰ ਸੈਂਟਰ ਕਹਿੰਦੇ ਨੇ। ਮਿਸਿਸਾਗਾ 6 ਨੇ। ਸੋ ਬਰੈਂਪਟਨ ਦੇ ਜਿਹੜੇ 5 ਇਲਾਕੇ ਨੇ ਉਹਦੇ ਵਿੱਚ ਜਿਹੜਾ ਈਸਟ ਵਾਲਾ ਪਾਸਾ ਉਹਦੇ ਵਿੱਚ PC ਪਾਰਟੀ, ਲਿਬਰਲ ਪਾਰਟੀ, NDP ਵੱਲੋਂ 3 ਕੈਂਡੀਡੇਟ ਖੜੇ ਹੋਏ ਨੇ। ਜਿਹੜੇ PC ਪਾਰਟੀ ਵੱਲੋਂ ਨੇ ਉਹ ਅੱਜ ਵੀ ਉਹ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਗਰੇਵਾਲ, ਤੇ ਲਿਬਰਲ ਪਾਰਟੀ ਵੱਲੋਂ ਇਸ ਵਾਰ ਵਿੱਕੀ ਢਿੱਲੋਂ ਜੀ ਖੜੇ ਹੋਏ ਨੇ, ਤੇ NDP ਵੱਲੋਂ ਸਿੰਘ ਸਾਹਿਬ ਨੇ, ਵੈਸੇ ਗੋਰੇ ਨੇ, ਸੋ ਉਹ ਖੜੇ ਹੋਏ ਨੇ। ਅੱਜ ਆਪਣੇ ਨਾਲ ਵਿੱਕੀ ਢਿੱਲੋਂ ਨੇ, ਉਹਨਾਂ ਨਾਲ ਵਿਚਾਰ ਗੱਲਬਾਤ ਕਰਾਂਗੇ, ਬੜੇ ਵਧੀਆ ਨੇ, ਮੈਂ ਇਹਨਾਂ ਨੂੰ ਪਰਸਨਲੀ ਜਾਣਦਾ। ਸਭ ਤੋਂ ਵਧੀਆ ਗੱਲ ਇਹ ਹੁੰਦੀ ਆ ਕਿ ਬੰਦਾ ਜਿੱਤ ਜੇ ਜਾਂ ਹਾਰ ਜੇ ਜਿੱਤ ਜੇ ਉਸ ਤੋਂ ਬਾਅਦ ਵੀ ਉਹ ਠੀਕ ਰਹੇ, ਉਸੇ ਤਰ੍ਹਾਂ ਹੀ ਹਲੀਮੀ ਚ ਰਹੇ, ਉਸ ਤਰ੍ਹਾਂ ਹੀ ਵਰਕਰ ਦੀ, ਉਹਨਾਂ ਦੇ ਸਪੋਰਟਰ ਦੀ ਕਦਰ ਕਰੇ ਜਿੱਥੇ ਵੀ ਮਿਲੇ। ਉਹ ਵਧੀਆ ਖੁਸ਼ ਨਸੀਬ ਹੁੰਦਾ, ਉਹਨੂੰ ਅੱਗੇ ਤੋਂ ਵੀ ਸਪੋਰਟ ਮਿਲ ਜਾਂਦੀ ਹੈ। ਜਿਹੜਾ ਕਹਿੰਦਾ ਹੁਣ ਤਾਂ ਮੈਂ ਜਿੱਤ ਗਿਆ, ਹੁਣ ਤਾਂ ਮੈਂ ਵੱਡਿਆਂ ਨਾਲ ਦੋਸਤੀ ਪਾਉਣੀ ਹੈ, ਵੱਡਿਆਂ ਨਾਲ ਯਾਰੀ ਪਾਉਣੀ ਹੈ, ਦੂਜਿਆਂ ਨਾਲ ਨਹੀਂ, ਕੰਮ ਦੂਜਿਆਂ ਤੋਂ ਲੈਣਾ। ਜਿਹੜੇ ਫੱਟੇ ਸਵੇਰੇ ਸ਼ਾਮ ਨੂੰ ਬੰਦਿਆਂ ਨੇ ਕਿੱਲ ਠੋਕ 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 ਕੇ ਸਨੋਅ ਦੇ ਵਿੱਚ ਲਾਉਣੇ ਨੇ, ਉਹਨਾਂ ਦੀ ਕੋਈ ਵੈਲਿਊ ਨਹੀਂ। ਉਹਨਾਂ ਨੂੰ ਕੀਮਤ ਪਾ ਕੇ ਦੇਖੋ ਕਿੰਨੀ ਹੈ। ਮੈਂ ਤਾਂ ਹਮੇਸ਼ਾ ਜਦੋਂ ਵੀ ਕਿਤੇ ਬੋਲਣ ਦਾ ਮੌਕਾ ਮਿਲਦਾ, ਜਿਹੜੇ ਲੀਡਰ ਹੁੰਦੇ ਨੇ ਨਾ, 2-4 ਮਿੰਟ ਬੋਲ ਕੇ ਹੋ ਗਏ ਚੱਲ ਮੇਰੇ ਭਾਈ, ਪਰ ਅਸਲੀ ਜਿਹੜਾ ਸਪੋਰਟਰ ਉਹ ਹੈ ਜਿਹੜਾ ਤੁਹਾਡੇ ਪੋਸਟਰ ਵੰਡਦਾ, ਅਸਲੀ ਸਪੋਰਟਰ ਉਹ ਹੈ ਜਿਹੜਾ ਤੁਹਾਡੇ ਸਾਈਨ ਲਾਉਂਦਾ। ਉਹਨਾਂ ਦੀਆਂ ਪੈਂਟਾਂ ਵੀ ਗਿੱਲੀਆਂ ਹੁੰਦੀਆਂ, ਉਹਨਾਂ ਦੀਆਂ ਪੈਂਟਾਂ ਸਿਆਹੀ ਦੇ ਨਾਲ ਗੰਦੀਆਂ ਵੀ ਹੁੰਦੀਆਂ ਨੇ। ਉਹਨਾਂ ਦੇ ਤੁਸੀਂ ਇੱਕ ਦਿਨ ਦਾ ਲਾ ਦੋ ਦਿਹਾੜੀ ਦੀ, ਉਹ ਦੂਜੇ ਵੱਡੇ ਅਮੀਰ ਨਾਲੋਂ ਕਿਤੇ ਵੱਧ ਉਹਨਾਂ ਦੀ ਮਦਦ ਕੀਤੀ ਹੁੰਦੀ ਹੈ। ਸਾਨੂੰ ਚਾਹੀਦਾ ਹਰੇਕ ਮੈਂਬਰ ਨੂੰ ਕਿ ਅਸੀਂ ਆਪਣੇ ਵਰਕਰ ਦੀ ਕਦਰ ਕਰੀਏ। ਜਿਹੜਾ ਬੰਦਾ ਵਰਕਰ ਨੂੰ ਭੁੱਲ ਜਾਂਦਾ ਨਾ, ਉਹ ਫਿਰ ਭੁੱਲ ਜਾਓ, ਉਹਦਾ ਬਸ ਸਾਫ਼ ਹੀ ਹੈ ਕੰਮ, ਉਹ ਅਗਲੇ ਇਲੈਕਸ਼ਨ ਚ ਨਹੀਂ ਜਿੱਤ ਸਕਦਾ। ਸੋ ਵਿੱਕੀ ਢਿੱਲੋਂ ਜੀ ਨੇ, ਮੈਂ ਤਾਂ ਦੱਸੀ ਇਹ ਗੱਲ ਕਿ ਮੈਂ ਇਹਨਾਂ ਨੂੰ ਬਹੁਤ ਸਾਲਾਂ ਤੋਂ ਜਾਣਦਾ, ਜਦੋਂ ਸਾਡੇ ਜਿਮ ਚ ਵੀ ਆਉਂਦੇ ਨੇ, ਇਹ ਪਹਿਲਾਂ ਮੈਂ ਆਪਣੇ ਸਿਟੀ ਆਫ ਬਰੈਂਪਟਨ ਚ ਕੌਂਸਲਰ ਰਹੇ ਨੇ, ਤੇ ਉਸ ਤੋਂ ਬਾਅਦ ਹਾਰੇ ਵੀ ਨੇ, ਹਾਰਨਾ ਹੀ ਹੈ ਬੰਦੇ ਨੇ ਇੱਕ ਦਿਨ ਨਾ ਇੱਕ ਦਿਨ। ਪਰ ਮੈਂ ਦੇਖਿਆ ਵੀ ਹਾਰਨ ਤੋਂ ਬਾਅਦ ਵੀ ਜੇ ਕਿਤੇ ਇਹ ਸਾਨੂੰ, ਚਲੋ ਫਰੈਸ਼ ਕੋਚ ਮਿਲ ਗਏ, ਕਦੇ ਕੋਈ ਹੋਮ ਡੀਪੂ ਚ ਮਿਲ ਗਏ, ਇਹਨਾਂ ਨੇ ਉਸੇ ਤਰ੍ਹਾਂ ਹੀ ਹੱਸ ਕੇ ਖੇਡ ਕੇ ਰਿਸਪੈਕਟਫੁਲੀ ਗੱਲਬਾਤ ਕੀਤੀ ਹੈ। ਇਹਨਾਂ ਨੂੰ ਕੀ ਪਤਾ ਮੈਂ ਇਲੈਕਸ਼ਨ ਲੜਨੀਆਂ ਨੇ। ਸੋ ਜਿਹੜਾ ਬੰਦਾ ਕੰਮ ਦਾ ਹੁੰਦਾ ਨਾ, ਉਹ ਆਪਣੇ ਪ੍ਰਿੰਸੀਪਲ ਨਹੀਂ ਛੱਡਦਾ, ਉਹ ਚ ਹਲੀਮੀ ਹੁੰਦੀ ਹੈ। ਵਿੱਕੀ ਸਾਹਿਬ ਦੇ ਵਿੱਚ ਇੱਕ ਹਲੀਮੀ ਹੈ ਇਹਨਾਂ ਦੇ, ਮੈਨੂੰ ਨਹੀਂ ਪਤਾ, ਦ ਕ੍ਰੈਡਿਟ ਗੋਜ਼ ਟੂ ਹਿਸ ਫਾਦਰ ਔਰ ਮਦਰ ਔਰ ਟੂ ਗੋਡ ਔਰ ਟੂ ਹੂਮ। ਸੋ ਇਹ ਹਲੀਮੀ ਜਿਹੜੀ ਹੈ ਕੁਦਰਤੀ ਗਿਫਟ ਹੈ, ਜਿਸ ਤਰ੍ਹਾਂ ਸਾਡੇ ਉਹ ਹਰਕੀਰ ਸਿੰਘ ਨੇ, ਮੈਂ ਉਹਨਾਂ ਨੂੰ ਹਮੇਸ਼ਾ ਹੀ ਕਹਿੰਦਾ, ਜਿਹੜੇ ਅੱਜ ਕੱਲ੍ਹ ਡਿਪਟੀ ਮੇਅਰ ਨੇ, ਉਹ ਹੱਸਦੇ ਹੀ ਰਹਿੰਦੇ ਨੇ ਜਦੋਂ ਵੀ ਆਉਂਦੇ ਨੇ, ਮੈਂ ਕਿਹਾ ਜਾ ਤੇਰੇ ਹਾਸੇ ਕਰਕੇ ਹੀ ਲੋਕ ਤੇਰੇ ਨਾਲ ਲੱਗੇ ਰਹਿੰਦੇ ਨੇ। ਸੋ ਲੈਟਸ ਹੀਅਰ ਅਬਾਊਟ ਵਿੱਕੀ ਢਿੱਲੋਂ ਜੀ। ਸੋ ਲੈਟ ਮੀ ਵੈਲਕਮ ਫਸਟ ਢਿੱਲੋਂ ਸਾਹਿਬ, ਵੈਲਕਮ ਟੂ ਦਾ ਸ਼ੋ।
ਡਾਕਟਰ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ ਜੀ, ਤੁਹਾਨੂੰ ਸੁਣਨ ਵਾਲਿਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਦਾ।
ਹਾਂਜੀ, ਤੁਸੀਂ ਹੁਣ ਆਪਣੇ ਬਾਰੇ ਦੱਸੋ, ਕਿਉਂਕਿ ਮੈਂ ਜਿੰਨਾ ਕੁ ਮੇਰੇ ਦਿਲ ਚ ਆਇਆ, ਕਿਉਂਕਿ ਮੈਂ ਕੋਈ ਨਾ ਤਾਂ ਕਾਗਜ਼ ਲਿਆਉਣਾ ਨਾ ਪੱਤਰ ਲਿਆਉਣਾ, ਮੇਰਾ ਆਪਣਾ ਸ਼ੌਕ ਹੈ ਜੋ ਦਿਲ ਚ ਆਉਂਦੀ ਹੈ। ਪਰਮਾਤਮਾ ਨੂੰ ਇੱਕੋ ਹੀ ਗੱਲ ਕਹਿੰਦਾ ਵੀ ਕੋਈ ਇਹੋ ਜਿਹੀ ਗੱਲ ਨਾ ਕਹਾ ਦਈਏ ਜਿਹਦੇ ਨਾਲ ਦੂਜੇ ਨੂੰ ਹਰਟ ਹੋਵੇ, ਪਰ ਸੱਚੀ ਗੱਲ ਜੇ ਕਿਸੇ ਨੂੰ ਕਹਿਣੀ ਵੀ ਹੈ ਤਾਂ ਉਹ ਪਿਆਰ ਦੇ ਨਾਲ ਵੀ ਕਹੀ ਜਾ ਸਕਦੀ ਹੈ, ਉਹਨੂੰ ਇਸ਼ਾਰੇ ਦੇ ਤੌਰ ਤੇ ਵੀ ਕਹੀ ਜਾ ਸਕਦੀ ਹੈ। ਹੁਣ ਤੁਸੀਂ ਦੱਸੋ ਆਪਦੇ ਬਾਰੇ, ਵਾਰਡ ਦੇ ਬਾਰੇ ਦੱਸੋ ਵੀ ਇਹ ਵਾਰਡ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੈ, ਕਦੋਂ ਵੋਟਾਂ ਪੈਣੀਆਂ ਨੇ, ਕਿਸ ਤਰ੍ਹਾਂ ਦੀ ਤੁਹਾਡੀ ਕੰਪੇਨ ਚੱਲ ਰਹੀ ਹੈ, ਕੋਈ ਓਪਨ ਹਾਊਸ ਲੱਗਿਆ ਜਾਂ ਨਹੀਂ ਲੱਗਿਆ, ਕੋਈ ਤੁਸੀਂ ਪ੍ਰੋਮਿਸ ਕਰਨਾ, ਕੋਈ ਪਾਰਟੀ ਦੇ ਬਾਰੇ ਦੱਸਣਾ, ਤੁਸੀਂ ਤੁਹਾਡਾ ਪਲੇਟਫਾਰਮ ਦਾ ਮਾਈਕ ਗੋਜ਼ ਟੂ ਯੂ ਨਾਓ।
ਡਾਕਟਰ ਸਾਹਿਬ, ਪਹਿਲਾਂ ਸੁਣਨ ਵਾਲਿਆਂ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇੱਕ ਡਾਕਟਰ ਸਾਹਿਬ ਨੇ ਪਿਛਲੇ ਹਫ਼ਤੇ 10 ਮਿੰਟ ਦੀ ਇਹਨਾਂ ਦੀ ਇੰਟਰਵਿਊ ਸੀ, ਇਹਨਾਂ ਨੇ ਆਪ ਕੀਤੀ ਸੀ, ਉਹ ਮੈਂ ਆਪਣੀ ਫੇਸਬੁੱਕ ਤੇ ਪਾਈ ਹੋਈ ਹੈ ਵਿੱਕੀ ਢਿੱਲੋਂ, ਤੇ ਜਾ ਕੇ ਤੁਸੀਂ ਉਹ ਸੁਣ ਸਕਦੇ ਹੋ। ਤੇ ਮੈਨੂੰ ਤਾਂ ਸੁਣਨ ਦੀ ਲੋੜ ਹੀ ਨਹੀਂ ਜੇ ਤੁਸੀਂ ਉਹ ਸੁਣੋ, ਪਰ ਮੈਂ ਫਿਰ ਵੀ ਦੱਸ ਦਿੰਦਾ, ਇਹਨਾਂ ਦਾ ਹੁਕਮ ਆਇਆ ਕਿ ਮੈਂ ਬਰੈਂਪਟਨ ਈਸਟ ਤੋਂ ਇਲੈਕਸ਼ਨ ਲੜ ਰਿਹਾ। ਜਦੋਂ ਮੈਂ ਸਿਟੀ ਕੌਂਸਲਰ ਹੁੰਦਾ ਸੀ, ਇਹ ਮੇਰਾ ਵਾਰਡ 10 ਹੁੰਦਾ ਸੀਗਾ ਜੀ, 9 ਦੇ ਵਿੱਚ ਤੇ 10 ਮੈਂ 2 ਵਾਰਡਾਂ ਰਿਪ੍ਰੈਜੈਂਟ ਕਰਦਾ ਸੀ, ਮੋਸਟਲੀ ਏਰੀਆ ਵਾਰਡ 10 ਦਾ ਆਉਂਦਾ ਇਹਦੇ ਵਿੱਚ, ਤੇ ਕੁਛ ਅੱਧਾ ਕਿ ਏਰੀਆ ਵਾਰਡ 9 ਦਾ ਆਉਂਦਾ ਗਾ। ਮੋਸਟਲੀ ਮੈਂ ਸਾਰੇ ਲੋਕਾਂ ਨੂੰ ਇਸ ਏਰੀਆ ਚ ਜਾਣਦਾ ਗਾ, ਤੇ ਜਿੱਥੋਂ ਮੈਨੂੰ ਤੁਹਾਡੀ ਸੇਵਾ ਕਰਨ ਦੇ ਲਈ ਮੌਕਾ ਮਿਲ ਰਿਹਾ MPP ਬਣ ਕੇ। ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਆਪਣੇ ਆਫਿਸ ਦੀ ਓਪਨਿੰਗ ਕਰਨ ਜਾ ਰਿਹਾ ਹਾਂ ਜੀ, 2 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਤੁਹਾਨੂੰ ਵੀ ਤੁਹਾਡੀ ਟੀਮ ਨੂੰ ਵੀ ਕਿ ਤੁਸੀਂ ਏਅਰਪੋਰਟ ਰੋਡ ਐਂਡ ਮੇਅਫੀਲਡ ਤੇ ਜਿਹੜਾ ਨਵਾਂ ਪਲਾਜ਼ਾ ਬਣਿਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਉਹਦੇ ਵਿਚ ਮੈਂ ਆਪਣਾ ਕੰਪੇਨ ਆਫਿਸ ਓਪਨ ਕਰਨ ਜਾ ਰਿਹਾ। ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਬੇਨਤੀ ਹੈ ਕਿ ਤੁਸੀਂ ਉੱਥੇ ਪਹੁੰਚੋ ਤਾਂ ਕਿ ਤੁਸੀਂ ਮੈਨੂੰ ਮਿਲ ਸਕੋ, ਤੁਸੀਂ ਮੇਰੇ ਵਿਚਾਰ ਸੁਣ ਸਕੋ। ਜਿਨ੍ਹਾਂ ਨੇ ਨਹੀਂ ਮੈਨੂੰ ਕਦੇ ਮਿਲੇ, ਨਵੇਂ ਆਏ ਨੇ, ਉਹ ਵੀ ਸਾਰੇ ਮਿਲ ਸਕਦੇ ਨੇ।
ਢਿੱਲੋਂ ਸਾਹਿਬ ਮੈਂ ਦੱਸਣਾ ਚਾਹੁੰਦਾ ਆਪਣੇ ਜਿਹੜੇ ਸਰੋਤੇ ਜਾਂ ਦਰਸ਼ਕ ਨੇ ਵੀ ਜਿਹੜੀ ਢਿੱਲੋਂ ਸਾਹਿਬ ਨੇ ਕਿਹਾ ਨਾ ਗੁਰਦੁਆਰੇ ਦੇ ਸਾਹਮਣੇ, ਉੱਥੇ ਜਦੋਂ ਤੁਸੀਂ ਇੰਟਰਸੈਕਸ਼ਨ ਤੇ ਆ ਜਾਓ ਨਾ ਏਅਰਪੋਰਟ ਤੇ ਮੇਅਫੀਲਡ ਤੇ, ਇੱਕ ਪਾਸੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਾਹਿਬ ਦੇ ਨਾਲ ਹੀ ਗੈਸ ਸਟੇਸ਼ਨ ਹੈ, ਉਹਦੇ ਸਾਹਮਣੇ ਹੀ ਟਿਮ ਹੋਟਲ ਹੈ, ਉਹਦੇ ਸਾਹਮਣੇ ਹੀ ਸਬਜ਼ੀਆਂ ਵਿਕਦੀਆਂ ਨੇ। ਪਰ ਆਪਾਂ ਉਧਰ ਨੂੰ ਨਹੀਂ, ਗੁਰਦੁਆਰੇ ਦੇ ਬਿਲਕੁਲ ਸਾਹਮਣੇ ਦੇਖੋ ਬਹੁਤ ਵੱਡਾ ਸਾਰਾ ਪਲਾਜ਼ਾ ਬਣਿਆ ਹੋਇਆ, ਕੁਛ ਉਹਦੇ ਵਿਚ ਹਾਲੇ ਲੋਕ ਨਹੀਂ ਆਏ, ਪਲਾਜ਼ਾ ਖੁੱਲਿਆ ਨਹੀਂ, ਆਪੋਜਿਟ ਹੈ ਉਹਦੇ ਗੁਰਦੁਆਰੇ ਦੇ, ਜਾਂ ਕਹਿ ਲਓ ਗੈਸ ਸਟੇਸ਼ਨ ਦੇ ਆਪੋਜਿਟ ਹੈ। ਤੁਸੀਂ ਏਅਰਪੋਰਟ ਤੇ ਐਗਜੈਕਟ ਜੇ ਤੁਸੀਂ ਇੰਟਰਸੈਕਸ਼ਨ ਤੇ ਖੜ ਜਾਓਗੇ ਨਾ ਏਅਰਪੋਰਟ ਐਂਡ ਮੇਅਫੀਲਡ ਤੇ, ਉਹ ਤੁਸੀਂ ਕਹਿ ਲਓ ਵੀ ਮਿਸ ਨਹੀਂ ਕਰਦੇ ਤੁਸੀਂ, ਬਹੁਤ ਵੱਡਾ ਪਲਾਜ਼ਾ।
ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੈਂ ਆਪਣੇ ਬਾਰੇ ਦੱਸਾਂ ਮੈਂ ਕੀ ਕਰਾਂਗਾ ਜੀ, ਮੈਨੂੰ ਤਾਂ ਦੱਸਣ ਦੀ ਕੋਈ ਲੋੜ ਨਹੀਂ, ਮੈਨੂੰ ਕੁਛ ਵੀ ਕੋਈ ਨਵੇਂ ਪ੍ਰੋਜੈਕਟ ਕਰਨ ਦੀ ਲੋੜ ਨਹੀਂ, ਮੈਨੂੰ ਕੋਈ ਵੀ ਗਰਾਊਂਡ ਬ੍ਰੇਕਿੰਗ ਕਰਨ ਦੀ ਲੋੜ ਨਹੀਂ, ਮੈਨੂੰ ਟੱਕ ਲਾਉਣ ਦੀ ਲੋੜ ਨਹੀਂ, ਮੈਨੂੰ ਬੱਠਲ ਕਈਆਂ ਲਿਆਉਣ ਦੀ ਲੋੜ ਨਹੀਂ। ਜਿਹੜੇ ਮੇਰੇ ਭਾਈ ਸਾਹਿਬ ਨੇ ਪਹਿਲਾਂ ਇਹਨਾਂ ਨੇ ਖਲਿਆਰ ਪਾਇਆ ਹੋਇਆ, ਜਿਵੇਂ ਬੱਚੇ ਲੈਗੋ ਨਹੀਂ ਖਲਿਆਰ ਦਿੰਦੇ ਤੇ ਮਾਂ ਪਿਓ ਇਕੱਠੀ ਕਰਦੇ ਆ, ਇਨ੍ਹਾਂ ਨੇ ਜਿਹੜੇ 7 ਸਾਲ ਪਹਿਲਾਂ ਪ੍ਰੋਮਿਸ ਕੀਤੇ ਸੀ ਮੈਂ ਇੱਥੋਂ ਉਹੀ ਇਕੱਠੇ ਹੋ ਜਾਣ, ਤਾਂ ਮੈਂ ਬਹੁਤ ਹੀ ਕਰਮਾਂ ਵਾਲਾ ਭਾਗਾਂ ਵਾਲਾ ਹੋਊਂਗਾ ਜੀ। ਸਭ ਤੋਂ ਵੱਡਾ ਇਸ਼ੂ ਹੈ ਜੀ ਇਸ ਵੇਲੇ ਹੈਲਥ ਕੇਅਰ ਦਾ, ਸਾਡੇ ਕੋਲ ਡਾਕਟਰਾਂ ਦੀ ਘਾਟ ਆ। ਇਨ੍ਹਾਂ ਨੇ ਅੱਜ 25 ਮੇਰੇ ਖਿਆਲ 2600 ਦਿਨ ਦੇ ਨੇੜੇ ਹੋ ਚੱਲਿਆ, ਇਨ੍ਹਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਨਵਾਂ ਹਾਸਪਿਟਲ ਬਣਾਵਾਂਗੇ, ਉੱਥੇ ਇੱਕ ਵੀ ਇੱਟ ਨਹੀਂ ਲਾਈ ਜੀ। 2-3 ਵਾਰੀ ਇਨ੍ਹਾਂ ਨੇ ਉੱਥੇ ਜਾ ਕੇ ਗਰਾਊਂਡ ਬ੍ਰੇਕਿੰਗ ਕਰਤੀ ਹੈਗੀ। ਫਿਰ ਇਹ ਕ੍ਰਾਈਮ ਦੀ ਇਸ਼ੂ ਗੱਲ ਕਰਦੇ ਆ ਜੀ, ਕ੍ਰਾਈਮ ਹੈ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ, ਲੋਕੀ ਸੜਕਾਂ ਤੇ ਜਾਂਦੇ ਉਹਨੂੰ ਘੇਰ ਘੇਰ ਗੱਡੀਆਂ ਖੋਲੀ ਜਾਂਦੇ ਨੇ, ਲੋਕਾਂ ਦੇ ਘਰਾਂ ਦੇ ਵਿਚ ਫਾਇਰਿੰਗ ਹੋ ਰਹੀ ਹੈ। ਪਿਛਲੇ ਹਫ਼ਤੇ ਸਾਡੀ ਕਮਿਊਨਿਟੀ ਦੇ ਇੱਕ ਜਾਣੇ ਪਛਾਣੇ ਬਿਜ਼ਨਸ ਮੈਨ ਦੇ ਘਰੇ ਉਹਦੀਆਂ ਵਿੰਡੋ 'ਚ ਗੋਲੀਆਂ ਮਾਰ ਕੇ 20-25 ਆਪਣੇ ਰੈਸਟੋਰੈਂਟਾਂ ਵਾਲਿਆਂ ਨੂੰ ਸੈੱਟ ਹੋ ਰਹੀਆਂ ਨੇ। ਜਿਹੜੇ ਜਵੈਲਰੀ ਸਟੋਰ ਵਾਲੇ ਨੇ ਉਹ ਤਾਂ ਐਂ ਲੱਗਦਾ ਜਿਵੇਂ ਤਿਹਾੜ ਜੇਲ੍ਹ 'ਚ ਬੈਠੇ ਹੁੰਦੇ ਨੇ, 15-16 ਤਾਂ ਬਾਹਰ ਉਹਨਾਂ ਨੇ ਜਿੰਦੇ ਲੱਗੇ ਅੰਦਰ ਜਾਣਾ ਹੋਵੇ ਤਾਂ ਫਿਰ ਵੀ ਤੁਹਾਨੂੰ ਅੰਦਰ ਗਿਆ ਨੂੰ ਉਹ ਐਂ ਝਾਕਦੇ ਵੀ ਇਹਦੀ ਜੇਬ 'ਚ ਕੁਛ ਹੋਵੇ ਨਾ। ਬਈ ਇੰਨਾ ਡਰ ਮਹਿਸੂਸ ਹੋਇਆ ਪਿਆ ਗਾ ਜੀ, ਕੋਈ ਅਲੱਗ ਹੀ ਨਹੀਂ ਰਿਹਾ ਕਿ ਅਸੀਂ ਕੈਨੇਡਾ ਦੇ ਵਿਚ ਰਹਿ ਰਹੇ ਹਾਂ। ਇਹ ਸਿਰਫ ਤਾਂ ਕਰਕੇ ਆ ਕਿ ਸਾਡੇ ਕੋਲ ਰਿਸੋਰਸਿਸ ਨਹੀਂ, ਸਾਡੇ ਕੋਲ ਲੀਡਰਸ਼ਿਪ ਨਹੀਂ ਹੈਗੀ ਵਧੀਆ। ਰਿਸੋਰਸਿਸ ਦਾ ਮਤਲਬ ਇਹ ਕਿ ਤੁਹਾਡੇ ਟੈਕਸ ਵਧਣ ਜਾ ਰਹੇ ਨੇ ਜੀ। ਹੁਣ ਸਿਟੀ ਆਫ ਬਰੈਂਪਟਨ ਦੇ ਤੁਹਾਨੂੰ ਖਾਕੀਏ ਲਿਫਾਫੇ ਆਉਂਦੇ ਜਿਹੜੇ ਘਰੇ ਉਹ ਬਰਾਊਨ ਜੇ, ਉਹ 2-4 ਹਫ਼ਤਿਆਂ ਦੇ ਵਿਚ ਪਹੁੰਚ ਜਾਣੇ ਆ, ਜਿਹਦੇ ਵਿਚ 8.4% ਉਹਨਾਂ ਨੇ ਟੈਕਸ ਵਧਾਇਆ। ਇਹ ਯਾਦ ਰੱਖਣ ਲਈ ਆ, ਸਿਟੀ ਦਾ ਤੇ ਰੀਜਨ ਆਫ ਅਪੀਲ ਦਾ ਤਾਂ ਉਹਦੇ ਵਿਚ 4.4 ਹੀ ਆ, 4% ਮਨੀ ਹੈ ਜਿਹੜੀ ਤੁਹਾਡੀ ਉਹ ਅਪੀਲ ਪੁਲਿਸ ਨੂੰ ਦਿੱਤੀ ਜਾ ਰਹੀ ਆ ਵਾਧੂ ਉਹਨਾਂ ਦੇ, ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਉਹਨਾਂ ਨੂੰ ਰਿਸੋਰਸਿਸ ਨਹੀਂ ਪ੍ਰੋਵਾਈਡ ਕੀਤੇ, ਨਿਊ ਟੈਕਨੋਲੋਜੀ ਨਹੀਂ ਪ੍ਰੋਵਾਈਡ ਕੀਤੀ, ਉਹਨਾਂ ਨੂੰ ਨਵੇਂ ਪੁਲਿਸ ਆਫਿਸਰ ਹਾਇਰ ਕਰਨ ਵਾਸਤੇ ਫੰਡਿੰਗ ਨਹੀਂ ਦਿੱਤੀ। ਉਹ ਤੁਹਾਡੇ ਚੋਂ ਜੇ, ਕਿਉਂਕਿ ਮੈਂ ਤਾਂ ਦੱਸ ਰਿਹਾ ਜੀ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕੱਟ 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 ਹੀ ਕੀਤਾ ਜੀ। ਇਹੋ ਜਿਹੀਆਂ ਕਈ ਬੱਚਿਆਂ ਨੂੰ ਬਿਮਾਰੀਆਂ ਨੇ ਜਿਨ੍ਹਾਂ ਦੇ ਮਾਂ ਪਿਓ ਨੂੰ ਘਰ ਰਹਿਣਾ ਪੈ ਰਿਹਾ, ਉਹਨਾਂ ਨੂੰ ਉਹਨਾਂ ਦੀ ਟੇਕ ਕੇਅਰ ਕਰਨੀ ਪੈ ਰਹੀ ਹੈ, ਉਹਨਾਂ ਦੀਆਂ ਦਵਾਈਆਂ ਵਾਸਤੇ ਇਹਨਾਂ ਨੇ ਫੰਡਿੰਗ ਕੱਟ ਕਰ ਦਿੱਤੀ ਹੈ, ਜੋ ਵੀ ਇਨ੍ਹਾਂ ਨੇ ਪ੍ਰੋਮਿਸ ਕੀਤਾ ਜੀ। ਹੁਣ ਤੱਕ ਦੇਖੋ ਲੈਂਡ ਲਾਰਡ ਟੈਨੈਂਟ ਦਾ ਇਸ਼ੂ ਆ ਗਿਆ, ਇਨ੍ਹਾਂ ਨੇ ਛੇੜਿਆ ਵੀ ਨਹੀਂ। ਜਿਹੜੇ ਲੈਂਡ ਲਾਰਡ ਨੇ ਉਹ ਤੜਫਦੇ ਪਏ ਨੇ, ਉਹਨਾਂ ਨੇ ਪਹਿਲਾਂ ਹੀ ਮੌਰਗੇਜਾਂ ਨਹੀਂ ਦੇ ਹੁੰਦੀਆਂ ਉਹਨਾਂ ਤੋਂ, ਉਹ ਜਿਹੜੇ ਥੱਲੇ ਟੈਨੈਂਟ ਰਹਿੰਦੇ ਉਹ ਪੈਸੇ ਨਹੀਂ ਦਿੰਦੇ। ਇਨ੍ਹਾਂ ਦਾ ਜਿਹੜਾ ਬੋਰਡ ਆ ਉਹ ਬਿਲਕੁਲ ਕੰਮ ਨਹੀਂ ਕਰ ਰਿਹਾ ਪ੍ਰੋਪਰ। ਇਹ ਨਹੀਂ ਹੈਗਾ ਕਿ ਸਿਸਟਮ ਦੇ ਵਿਚ ਨਹੀਂ ਹੈਗਾ, ਸਿਸਟਮ ਵਿਚ ਹੈਗਾ, ਇਹਨਾਂ ਤੋਂ ਇੰਪਲੀਮੈਂਟ ਨਹੀਂ ਕਰਾਇਆ ਜਾ ਰਿਹਾ ਕਿ ਜਿਹੜੀ ਉਹਦੀ ਰਫ਼ਤਾਰ ਆ ਉਹਨੂੰ ਤੇਜ਼ ਕੀਤਾ ਜਾਏ, ਡਿਸੀਜਨ ਫਾਸਟ ਬਣਨ ਤਾਂ ਕਿ ਜਿਹੜੇ ਲੋਕ ਆ ਤਰ੍ਹਾਂ ਤਰ੍ਹਾਂ ਕਰਕੇ ਰੋਂਦੇ ਫਿਰਦੇ ਆ ਉਹ ਸੋਲਵ ਹੋ ਜਾਣ। ਉਸ ਤੋਂ ਬਿਨਾਂ ਤੁਸੀਂ ਲਾ ਲਓ ਜੀ ਕਿਹੜਾ ਇਸ਼ੂ ਇੱਕ ਵੀ ਹੈ ਜਿਹੜਾ ਇਨ੍ਹਾਂ ਨੇ ਸੋਲਵ ਕੀਤਾ। ਫਿਰ ਹਾਈਵੇ ਦਾ ਇਸ਼ੂ ਲਾ ਜਾਂਦੇ ਜੀ, ਇਹ ਗੱਲਾਂ ਕਰਦੇ ਨੇ ਹਾਈਵੇ 4-13 ਦੀਆਂ, ਠੀਕ ਹੈ। ਮੈਂ ਕਹਿੰਦਾ ਪ੍ਰਮਾਤਮਾ ਕਰੇ ਸਾਡੇ ਬੱਚੇ ਸਾਡੇ ਪੋਤੇ ਪੜੋਤੇ 4-13 ਵੇਖ ਲੈਣ ਕਿਤੇ, ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਇੱਕ ਹਾਈਵੇ 4-10 ਵੀ ਹੈਗਾ, ਉਹਦੀਆਂ ਹੀ 3 ਲਾਈਨਾਂ ਤੋਂ ਕਰਕੇ 4 ਕਰ ਲਓ, 5-6 ਕਰ ਲਓ। ਇਨ੍ਹਾਂ ਨੇ ਉਹਦੇ ਬਾਰੇ ਗੌਰ ਨਹੀਂ ਕੀਤਾ। ਤੁਸੀਂ ਸਟੀਲ ਟੱਪਣ ਨੂੰ ਜੋ ਨਾਰਥ ਨੂੰ ਆਉਂਦੇ ਹੋ, ਇਸ ਤਰ੍ਹਾਂ ਲੱਗਦਾ ਪਤਾ ਨਹੀਂ ਕਿਸੇ ਹੋਰ ਕੰਟਰੀ ਚ ਆ ਗਏ ਹੁੰਦੇ ਆ। ਇਹੋ ਜਿਹੇ ਕੰਮ ਕਰਨ ਵਾਲੇ ਸੀ ਜਿਹੜੇ ਇਨ੍ਹਾਂ ਨੇ ਭਾਈ ਸਾਹਿਬ ਹੋਰਾਂ ਨੇ ਕੀਤੇ ਨੀ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਜੀ, ਇਹ ਤਾਂ ਨਿੱਕੀਆਂ ਗੱਲਾਂ ਨੇ, ਹਾਈਵੇ ਚੌੜਾ ਕਰਾਉਣਾ, ਜਿਹੜਾ ਨਵਾਂ ਬਣਾਉਣਾ ਜਾਂ ਨਵੀਂ ਲੈਂਡ ਲੈਣੀ ਆ, 2 ਲਾਈਨਾਂ ਬਣਵਾਉਣੀਆਂ ਨੇ, ਪਰ ਇਹਦੇ ਤੋਂ ਐਫਰਟ ਕਰਨਾ ਪੈਂਦਾ, ਉਹਦੇ ਵਾਸਤੇ ਲੌਬੀ ਕਰਨੀ ਪੈਂਦੀ ਹੈ, ਉਹਦੇ ਵਾਸਤੇ ਲੋਕਾਂ ਨੂੰ ਦੱਸਣਾ ਪੈਂਦਾ ਜਾ ਕੇ ਜਿਹੜੇ ਸਾਡੇ ਬਿਊਰੋਕਰੈਟਸ ਹੁੰਦੇ ਨੇ ਕਿ ਅਸੀਂ ਫੰਡਿੰਗ ਕਿੱਥੋਂ ਲਿਆਉਣੀ ਹੈ, ਉਹ ਮੈਂ ਆਪਣੇ ਤੌਰ ਤੇ ਜਿਸ ਤਰ੍ਹਾਂ ਮੇਰਾ ਰੈਕਰਡ ਹੈ ਜੀ, ਮੈਂ ਇਹ ਵਾਅਦਾ ਨਹੀਂ ਕਰਦਾ ਕਿ ਮੈਂ ਆਹ ਕਰ ਦੂੰਗਾ ਮੈਂ ਆਹ ਕਰ ਦੂੰਗਾ, ਲੋਕੀ ਜਿਵੇਂ ਕਰ ਜਾਂਦੇ. ਮੇਰਾ ਵਾਅਦਾ ਕੀਤਾ ਸੀ ਮੈਂ ਸਪਰਿੰਗ ਡੇਲ ਦੇ ਵਿੱਚ ਬ੍ਰਹਮਲੀ ਤੇ ਸੈਂਡਲਵੁੱਡ ਤੇ ਲਾਇਬ੍ਰੇਰੀ ਬਣਾ ਕੇ ਦਿੱਤੀ ਹੈ, ਜਿਹਦੇ ਵਿੱਚ ਆਪਣੇ ਲੋਕਾਂ ਦੇ ਬੈਠਣ ਵਾਸਤੇ ਜਗ੍ਹਾ, ਮੀਟਿੰਗ ਰੂਮ ਨੇ, ਸਾਡੇ ਬੱਚੇ ਆ ਜਿਹੜੇ ਵਧੀਆ ਇਨਵਾਇਰਮੈਂਟ ਦੇ ਵਿੱਚ ਬੈਠ ਕੇ ਸਟੱਡੀ ਕਰ ਸਕਦੇ ਆ. ਫਿਰ ਗੌਰ ਏਰੀਆ ਮੈਨੂੰ ਪੈਂਦਾ ਸੀ ਜੀ, ਜਿੱਥੇ ਨਾਨਕਸਰ ਗੁਰਦੁਆਰਾ, ਕੈਸਲ ਮੋਰ ਐਂਡ ਗੌਰ ਦਾ ਏਰੀਆ, ਉੱਥੇ ਲਾਇਬ੍ਰੇਰੀ, ਰੈਕ ਸੈਂਟਰ ਤੇ ਬਹੁਤ ਵੱਡਾ ਪੂਲ ਬਣਾ ਕੇ ਦਿੱਤਾ ਜੀ. ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪੈਸੇ ਲਏ, ਤੁਹਾਡੇ ਪੈਸੇ ਸੀ, ਉਹਨੂੰ ਅਸੀਂ ਕਿਸ ਤਰੀਕੇ ਨਾਲ ਯੂਟੀਲਾਈਜ਼ ਕੀਤਾ ਉਹ ਮੇਰਾ ਫਰਜ਼ ਸੀ. ਅਸੀਂ ਬਣਾਇਆ ਉੱਥੇ 100 acres ਤੋਂ ਵੱਧ ਹੋਰ ਲੈਂਡ ਪਈ ਹੈ ਜਿੱਥੇ ਇੱਕ ਵਧੀਆ ਸਟੇਡੀਅਮ ਬਣ ਸਕਦਾ ਉਸ ਏਰੀਆ ਵਾਸਤੇ ਵਿੱਚ ਮਲਟੀਪਰਪਜ਼. ਵੀ ਬਹੁਤ ਕੰਮ ਨੇ ਜਿਹੜੇ ਕਰਨ ਵਾਲੇ ਨੇ ਡਾਕਟਰ ਸਾਹਿਬ. ਵੀ ਮੈਂ ਤੁਹਾਨੂੰ ਇਹੀ ਪ੍ਰੋਮਿਸ ਕਰਾਂਗਾ ਕਿ ਮੈਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੇਰੇ ਬਾਰੇ ਮੇਰੇ ਬਿਨੇ ਪਿੱਛੇ ਤੋਂ ਪਿਛਲੇ ਜਿਹੜੀ 10 ਮਿੰਟਾਂ ਦੀ ਤੁਹਾਡੀ ਵੀਡੀਓ ਉਹਦੇ ਵਿੱਚ ਦੱਸਿਆ ਗਿਆ ਕਿ ਮੇਰੀ ਧੌਣ ਘੁੰਮਦੀ ਹੈ, ਮੈਂ ਸੱਜੇ ਖੱਬੇ ਦੇਖਦਾ, ਮੈਨੂੰ ਪਤਾ ਕਿ ਜਿਹੜਾ ਮੇਰਾ ਬੰਦਾ ਸਾਹਮਣੇ ਮੇਰੇ ਨਾਲ ਗੱਲ ਕਰਦਾ ਮੈਂ ਉਹਦੇ ਚ ਅੱਖ ਦੇ ਵਿੱਚ ਅੱਖ ਪਾ ਕੇ ਉਹਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ, ਸਮਝਣ ਦੀ ਕੋਸ਼ਿਸ਼ ਕਰਦਾ, ਤਾਂ ਕਿ ਇਹਦਾ ਜਿਹੜਾ ਦੁੱਖ ਆ ਉਹਨੂੰ ਸੁਣ ਕੇ ਅਦਬ ਚਦਨ ਨਿਬੇੜਿਆ ਜਾ ਸਕੇ, ਉਸ ਕਿਸੇ ਨੂੰ ਕਾਲ ਕਰਕੇ ਉਹਦੀ ਹੈਲਪ ਕੀਤੀ ਜਾਵੇ.
ਮੈਨੂੰ ਵੀ ਸਾਹਿਬ ਯਾਦ ਹੈ ਵੀ ਕੱਲ ਮੈਨੂੰ ਮੈਂ ਕਿਸੇ ਰੇਡੀਓ ਸਟੇਸ਼ਨ ਮੇਰੇ ਨਾਲ ਕੋਈ ਮਾੜੀ ਜਿਹੀ ਗੱਲਬਾਤ ਹੋ ਰਹੀ ਸੀਗੀ, ਉੱਥੇ ਉਨ੍ਹਾਂ ਨੇ ਮੈਨੂੰ ਕੁਐਸਚਨ ਪੁੱਟ ਕੀਤਾ ਵੀ ਤੁਸੀਂ ਮੈਨੂੰ ਐਂ ਦੱਸੋ ਵੀ ਡਾਕਟਰ ਸਾਹਿਬ ਵੀ ਵੋਟਾਂ ਪਾਰਟੀ ਨੂੰ ਪਾਉਣੀਆਂ ਚਾਹੀਦੀਆਂ ਨੇ ਕਿ ਕੈਂਡੀਡੇਟ ਨੂੰ ਪਾਉਣੀਆਂ ਚਾਹੀਦੀਆਂ ਨੇ. ਮੈਂ ਕਿਹਾ ਵੀ ਤੁਸੀਂ ਮੈਨੂੰ ਅਚਾਨਕ ਸਵਾਲ ਪੁੱਛਿਆ, ਹੁਣ ਮੇਰੀ ਆਤਮਾ ਇਹ ਕਹਿੰਦੀ ਹੈ ਵੀ ਪਾਰਟੀ ਬਣਦੀ ਹੈ ਕੈਂਡੀਡੇਟ ਦੇ ਨਾਲ. ਜੇ ਕੈਂਡੀਡੇਟ ਹੀ ਘੁੱਗੂ ਹੋਣਗੇ, ਕੈਂਡੀਡੇਟ ਹੀ ਯੈਸਮੈਨ ਹੋਣਗੇ, ਕੈਂਡੀਡੇਟ ਹੀ ਆਪਣੀ ਤਨਖਾਹ ਦੇ ਬਾਰੇ ਸੋਚਣਗੇ ਵੀ ਮੈਂ ਤਾਂ ਉਂਝ ਤਾਂ ਬਣਾਉਣਾ ਨਹੀਂ ਸੀਗਾ, ਆਹ ਹੁਣ ਮੈਨੂੰ $1-2 lakh ਬਣ ਜਾਣਗੇ, ਉਹਨੇ ਪਾਰਟੀ ਦਾ ਕੀ ਕਰਨਾ? ਇੱਕ ਚੰਗਾ ਵਧੀਆ ਕੈਂਡੀਡੇਟ ਹੋਵੇ ਨਾ ਪਾਰਟੀ ਨੂੰ ਮੂਹਰੇ ਲਾ ਕੇ ਤੋਰ ਲੈਂਦਾ. ਸੋ ਮੈਂ ਉਹਨਾਂ ਨੂੰ ਗੱਲ ਦਿੱਤੀ ਵੀ ਕੈਂਡੀਡੇਟ ਚੁਣੋ ਸਾਡੇ, ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਵੀ ਆਹ ਜਿਹੜੇ ਸਾਡਾ ਬ੍ਰੈਂਪਟਨ ਈਸਟ ਹੈ ਇਹਦੇ ਵਿੱਚ ਕੁਦਰਤੀ ਸਾਰੇ ਹੀ ਆਪਣੇ ਸਿੱਖ ਭਰਾ ਖੜੇ ਹੋਏ ਨੇ, ਵੋਟ ਤਾਂ ਸਾਨੂੰ ਪਾਉਣੀ ਹੈ ਕਿਸੇ ਨਾ ਕਿਸੇ ਨੂੰ, ਪਰ ਸੋਚ ਕੇ ਪਾਓ ਵੀ ਉਹਨੂੰ ਪਾਓ ਜਿਹੜਾ ਬੰਦਾ ਕੋਈ ਕੰਮ ਤੁਹਾਡਾ ਕਰਾ ਵੀ ਸਕੇ, ਜਿਹੜਾ ਬੰਦਾ ਮੂਹਰੋਂ ਹੀ ਡਰੀ ਰਹਿੰਦਾ ਵੀ ਮੇਰਾ ਲੀਡਰ ਇਹ ਕੀ ਕਹੂ ਕਿਤੇ ਨਾਰਾਜ਼ ਹੋ ਗਿਆ, ਮੁੜ ਕੇ ਮੈਨੂੰ ਟਿਕਟ ਹੀ ਨਹੀਂ ਦੇਣੀਆਂ ਨੇ, ਇਹਦੀ ਜੀ ਹਜ਼ੂਰੀ ਕਰੀ ਜਾਵੇ, ਉਹ ਬੰਦਾ ਕਾਮਯਾਬ ਨਹੀਂ ਹੋ ਸਕਦਾ. ਉਸ ਬੰਦੇ ਨੂੰ ਵੋਟ ਪਾਓ ਕੈਂਡੀਡੇਟ ਨੂੰ ਜਿਹਨੂੰ ਤੁਸੀਂ ਪਰਖਿਆ ਵੀ ਹੈ ਤੇ ਜਿਹੜਾ ਬੰਦਾ ਸਟੈਂਡ ਵੀ ਲੈ ਸਕੇ. ਮੈਂ ਗਲਤ ਤਾਂ ਨਹੀਂ ਕਹਿ ਰਿਹਾ
ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ. ਕਈ ਵਾਰੀ ਪਾਰਟੀਆਂ ਕਹਿੰਦੀਆਂ ਨੇ ਆਹ ਨਹੀਂ ਕਰਨਾ ਆਹ ਕਹਿੰਦਾ, ਪਰ ਤੁਹਾਡੇ ਵਿੱਚ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਪਾਰਟੀ ਨੂੰ, ਪਾਰਟੀ ਤੁਹਾਡੇ ਨਾਲ ਚੱਲਦੀ ਹੈ, ਤੁਸੀਂ ਪਾਰਟੀ ਨਾਲ ਨਹੀਂ ਚੱਲਣਾ, ਪਾਰਟੀ ਨੂੰ ਤੁਸੀਂ ਦੱਸਣਾ ਕਿ ਆਪਾਂ ਕਿਵੇਂ ਚਲਾਉਣਾ ਗਾ ਪਾਰਟੀ. ਜੇ ਤੁਹਾਡੇ ਵਿੱਚ ਗੱਟਸ ਹੋਣੀ ਚਾਹੀਦੀ ਹੈ ਕਿ ਆਪਦੇ ਲੀਡਰ ਨਾਲ ਬੈਠ ਕੇ ਗੱਲ ਕਰਨੀ ਆ. ਜਦੋਂ ਮੈਂ ਕੌਂਸਲਰ ਹੁੰਦਾ ਸੀ ਮੈਂ ਮੇਅਰ ਦੇ ਨਾਲ ਬਹਿ ਕੇ ਗੱਲ ਕਰਦਾ ਸੀ ਕਿ ਮੇਰੇ ਆਹ ਲੋਕਾਂ ਦੀ ਤਕਲੀਫ ਆ, ਮੈਨੂੰ ਆਹ ਚੀਜ਼ ਚਾਹੀਦੀ ਆ. ਜਦੋਂ ਚਾਹੇ ਮੈਂ ਉਸ ਵੇਲੇ ਇਕੱਲਾ ਸੀ, ਫਿਰ ਵੀ ਮੈਂ ਆਪਦੇ ਜਿਹੜੇ ਕੌਂਸਲਰ ਮੈਂਬਰ ਸੀਗੇ ਵੱਖੋ ਵੱਖਰੇ ਏਰੀਆ ਦੇ ਜਿਨ੍ਹਾਂ ਦੀ ਮੈਨੂੰ ਵੋਟ ਲੋੜ ਹੁੰਦੀ ਸੀ, ਮੈਂ ਬੈਠ ਕੇ ਉਹਨਾਂ ਦੇ ਨਾਲ ਕੰਮ ਕਰਦਾ ਸੀ. ਮੈਂ ਹੁਣ ਵੀ ਇਹੀ ਗੱਲ ਕਹਿਣਾ ਗਾ ਕਿ ਮੇਰੇ ਵਿੱਚ ਇੰਨੀ ਕੁ ਤਾਂ ਰੱਬ ਨੇ ਜ਼ਰੂਰਤ ਪਾਈ ਹੈ ਕਿ ਚਾਹੇ ਮੈਨੂੰ ਕੋਈ ਵੀ ਕਿਸੇ ਪਾਰਟੀ ਦਾ ਜਿੱਤਿਆ ਹੋਇਆ MPP ਹੋਊਗਾ, ਮੈਂ ਉਹਦੇ ਨਾਲ ਬੈਠ ਕੇ ਕੰਮ ਕਰੂੰਗਾ. ਮੈਂ ਕਦੇ ਵੀ ਇਹ ਨਹੀਂ ਕਹੂੰਗਾ ਕਿ ਮੈਂ ਇਸ ਪਾਰਟੀ ਦਾ, ਮੇਰੇ ਵਾਸਤੇ ਪਾਰਟੀ ਜ਼ਰੂਰੀ ਨਹੀਂ ਹੋਊਗੀ, ਮੇਰੇ ਵਾਸਤੇ ਤੁਸੀਂ ਜ਼ਰੂਰੀ ਹੋਵੋਗੇ. ਮੈਂ ਲੋਕਾਂ ਦੇ ਲਈ ਜਾਊਂਗਾ, ਲੋਕਾਂ ਦੇ ਲਈ ਲਾਊਂਗਾ ਜੀ. ਮੈਂ ਕੋਈ ਇਹ ਗੱਲ ਨਹੀਂ ਕਹਿੰਦਾ ਕਿ ਮੇਰੀ ਪਾਰਟੀ ਆ ਕਹਿੰਦੀ ਹੈ, ਮੇਰੀ ਪਾਰਟੀ ਉਹ ਕਹਿੰਦੀ ਹੈ, ਨੋ. ਜਿੱਥੇ ਮੇਰੀ ਪਾਰਟੀ ਦੀ ਲੀਡਰ ਬ੍ਰੈਂਪਟਨ ਦੇ ਵਿੱਚ ਆਊਗੀ, ਮੈਂ ਬਰਾਬਰ ਖੜ ਕੇ ਤੁਹਾਡੇ ਨਾਲ ਗੱਲ ਕਰਾਊਂਗਾ, ਨਾ ਕਿ ਮੈਂ ਇਹ ਕਹੂੰਗਾ ਮੈਨੂੰ ਦੱਸ ਦਿਓ ਇਹਦੇ ਨਾਲ ਗੱਲ ਨਾ ਕਰੋ. ਪਿਛਲੇ ਦਿਨੀ ਸਿਟੀ ਹਾਲ ਦੇ ਵਿੱਚ ਡੱਗ ਫੋਰਡ ਸਾਹਿਬ ਆਏ ਸੀ, ਬੰਦਿਆਂ ਨੇ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਮੇਰੇ ਏਰੀਏ ਦੇ MPP ਨੇ ਬੰਦੇ ਦੇ ਮੋਢੇ ਤੇ ਫੜ ਕੇ ਪਤਾ ਕਰ ਲਿਆ, ਕਹਿੰਦਾ ਨਹੀਂ ਤੁਸੀਂ ਗੱਲ ਨਾ ਕਰੋ ਮੈਂ ਕਰ ਲੂੰਗਾ, ਮੈਂ ਉਹ ਤੁਹਾਨੂੰ ਕਰਨ ਨਹੀਂ ਦੇਊਂਗਾ. ਜੇ ਮੇਰੀ ਲੀਡਰ ਆਊਗੀ, ਜੇ ਮੇਰੀ ਪਾਰਟੀ ਦੀ ਸਰਕਾਰ ਬਣਦੀ ਹੈ ਰੱਬ ਕਰੇ, ਤਾਂ ਤੁਹਾਡੇ ਕੋਲ ਚੋਇਸ ਹੋਊ, ਮੈਂ ਤੁਹਾਡੇ ਪਿੱਛੇ ਖੜਾ ਹੂੰ, ਤੁਸੀਂ ਮੂਹਰੇ ਖੜ ਕੇ ਗੱਲ ਕਰੋਗੇ, ਤੁਸੀਂ ਦੱਸੋਗੇ ਸਾਡੇ ਆਹ ਗੱਲ ਹੈ ਜਿਹੜੀ ਕਿ ਮੈਂ ਬੈਕ ਤੇ ਪੱਤਰਕਾਰਾਂ ਨੂੰ ਨੋਟ ਕਰੂੰਗਾ ਕਿ ਤੁਸੀਂ ਕੀ ਕਹਿ ਰਹੇ ਹੋ. ਮੇਰੇ ਵਿੱਚ ਇੰਨੀ ਕੁ ਜ਼ਰੂਰਤ ਹੈਗੀ ਹੈ ਕਿ ਮੈਂ ਤੁਹਾਡੇ ਲਈ ਖੜ ਸਕਾਂ, ਮੈਨੂੰ ਕੋਈ ਫੁਰਤੇ ਨਹੀਂ, ਮੈਨੂੰ ਸ਼ੋਸ਼ੇਬਾਜ਼ੀ ਨਹੀਂ ਚਾਹੀਦੀ, ਮੈਨੂੰ ਬਹੁਤ ਕੁਝ ਮਿਲ ਗਿਆ ਰੱਬ ਨੇ ਪਹਿਲਾਂ ਦਿੱਤਾ ਹੋਇਆ. ਮੈਂ ਤਾਂ ਇਹ ਚਾਹੁੰਦਾ ਕਿ ਮੈਂ ਤੁਹਾਡੇ ਵਿੱਚ ਆ ਜਾਂ, ਤੁਹਾਡੇ ਮੈਂ 4 ਕੰਮ ਕਰਾ ਦਿਆਂ ਜਿਹੜੀ ਰੱਬ ਨੇ ਲਾਈਫ ਦਿੱਤੀ ਹੈ, ਬਹੁਤ ਛੋਟੀ ਜਿਹੀ ਜ਼ਿੰਦਗੀ ਹੁੰਦੀ ਹੈ ਜੀ.
ਹਾਂਜੀ ਬਿਲਕੁਲ ਠੀਕ ਹੈ. ਤੇ ਤੁਸੀਂ ਦੱਸੋਗੇ ਅੱਜ ਜਿਹੜਾ ਆਪਣਾ ਪ੍ਰੋਗਰਾਮ ਹੈ ਓਪਨ ਹਾਊਸ, ਉਹ 2 ਤੋਂ ਮੇਰੇ ਖਿਆਲ 4 ਵਜੇ ਤੱਕ ਹੈ ਨਾ? ਅੱਜ ਹੀ
ਡਾਕਟਰ ਸਾਹਿਬ 2 ਤੋਂ 4 ਆ ਜੀ. ਮੈਂ ਤੁਹਾਨੂੰ ਵੀ ਇਨਵੀਟੇਸ਼ਨ ਭੇਜੀ ਹੋਈ ਹੈ, ਤੁਸੀਂ ਵੀ ਜ਼ਰੂਰ ਆਉਣਾ ਪਲੀਜ਼, ਤੁਹਾਡੀਆਂ ਬਲੈਸਿੰਗ ਦੀ ਮੈਨੂੰ ਬਹੁਤ ਜ਼ਰੂਰਤ ਆ. ਜਿੰਨੇ ਵੀ ਤੁਹਾਡੇ ਸੁਣਨ ਵਾਲੇ ਨੇ, ਚਾਹੇ ਤੁਸੀਂ 10 ਮਿੰਟ ਆਇਓ 2 ਤੋਂ ਲੈ ਕੇ 4 ਵਜੇ ਤੱਕ, ਤੁਸੀਂ ਆਓ ਆ ਕੇ ਮੈਨੂੰ ਦੱਸ ਕੇ ਜਾਓ ਮੇਰੇ ਜਿਹੜੇ ਇਸ਼ੂ ਨੇ, ਮੈਂ ਕੰਨਾਂ ਤੇ ਵੱਡੇ ਵੱਡੇ ਕਰਕੇ ਲਿਖੇ ਹੋਏ ਨੇ, ਲੋਕਾਂ ਵਾਂਗੂ ਨਹੀਂ ਹੈ, ਕਿ ਮੈਂ ਆਹ ਕੀਤਾ ਮੈਂ ਹਸਪਿਟਲ ਬਣਾਤਾ। ਕੱਲ ਮੈਨੂੰ ਇੱਕ ਫਲਾਇਆ, ਮੇਰੇ ਵਟਸਐਪ ਤੇ ਮੈਸੇਜ ਆਇਆ ਮੇਰੇ MPP ਦਾ, ਉਹਦੇ ਵਿੱਚ ਇਹਨਾਂ ਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕਹਿੰਦੇ ਸੀ ਬਣਾਤਾ ਲਿਖੇ ਹੋਏ ਉਹਨਾਂ ਨੇ। ਮੈਂ ਬਣੇ ਦੀ ਗੱਲ ਮੈਂ ਤੁਹਾਨੂੰ ਦੱਸੂ ਕੀ ਬਣਿਆ ਤੇ ਕੀ ਨਹੀਂ ਬਣਿਆ। ਆ ਕੇ ਮੇਰੇ ਆਫਿਸ ਦੇ ਵਿੱਚ ਮੋਟੇ ਮੋਟੇ ਅੱਖਰ ਲਿਖਿਆ, ਤੁਸੀਂ ਫੋਟੋਆਂ ਖਿੱਚ ਕੇ ਲੈ ਜਾਓ, ਜੇ ਮੈਂ ਉਹ ਕੰਮ ਨਾ ਕੀਤੇ ਨਾ ਉਹੀ ਫੋਟੋਆਂ ਮੈਨੂੰ ਤੁਸੀਂ ਵਟਸਐਪ ਤੇ ਪਾ ਕੇ ਫੇਸਬੁੱਕ ਤੇ ਪਾ ਕੇ ਯਾਦ ਕਰਾਇਓ ਕਿ ਵਿੱਕੀ ਤੂੰ ਆ ਲਿਖਿਆ ਸੀ। ਮੈਂ ਤੁਹਾਨੂੰ ਲੋਕੀ ਤਾਂ ਇਹ ਕਹਿੰਦਾ ਵੀ ਲਾ ਦਿਓ ਜਾਂ ਮੂਵੀ ਡਿਲੀਟ ਕਰ ਦਿਓ। ਮੈਂ ਲੋਕਾਂ ਨੂੰ ਕਹੂੰ ਤੁਸੀਂ ਆਓ ਫੋਟੋਆਂ ਖਿੱਚ ਕੇ ਲੈ ਕੇ ਜਾਓ ਕਿ ਵਿੱਕੀ ਨੇ ਆਹ ਲਿਖਿਆ ਹੋਇਆ। ਮੈਂ ਮੇਰੇ ਆਪੋਜੀਸ਼ਨ ਵਾਲਿਆਂ ਨੂੰ ਵੀ ਇਹੀ ਬੇਨਤੀ ਕਰ ਰਿਹਾ ਕਿ ਆਪਦੇ ਬੰਦੇ ਭੇਜੋ ਫੋਟੋਆਂ ਖਿੱਚ ਕੇ ਲੈ ਕੇ ਜਾਓ, ਤਾਂ ਕਿ ਲੋਕਾਂ ਨੂੰ ਦੱਸਿਓ ਕਿ ਆਹ ਵਿੱਕੀ ਨੇ ਗਲਤ ਲਿਖਿਆ ਤੇ ਨਾਲੇ ਮੈਨੂੰ ਸੂ ਕਰਿਓ। ਮੈਂ ਵਾਅਦੇ ਨਾਲ ਕਹਿੰਦਾ ਡਾਕਟਰ ਸਾਹਿਬ, ਮੈਂ ਇੱਕ ਵੀ ਗੱਲ ਕਦੇ ਗਲਤ ਨਹੀਂ ਕਰਦਾ ਜੀ। ਮੈਂ ਇੰਨੇ ਸਾਲ ਦਾ ਮੇਰਾ ਪੋਲੀਟੀਕਲ ਐਕਸਪੀਰੀਅੰਸ ਆ, ਮੈਂ ਕਦੇ ਵੀ ਲੋਕਾਂ ਨੂੰ ਵਾਧੂ ਲਿਫਾਫੇ ਨਹੀਂ ਦਿੰਦਾ ਗਾ ਜੀ ਵੀ ਫੂਕ ਮਾਰ ਮਾਰ ਕੇ ਵੀ ਇਹਦੇ ਸਮਾਨ ਖੋਲ ਲਓ, ਉਹ ਮੇਰੇ ਕੋਲ ਹੈ ਨਹੀਂ ਹੈ। ਮੈਂ ਤਾਂ ਸਿੰਪਲ ਜੀ ਗੱਲ ਕਰਦਾ ਕਿ ਇਹ 4-5 ਇਸ਼ੂ ਨੇ, ਇਹਨਾਂ ਤੇ ਆਪਾਂ ਕੰਮ ਕਰਾਂਗੇ। ਕੋਈ ਇੱਥੇ ਗਰਾਊਂਡ ਬ੍ਰੇਕਿੰਗ ਦੀ ਲੋੜ ਨਹੀਂ। ਇਹਨਾਂ ਨੇ ਬਥੇਰੇ ਲੱਡੂ ਵੰਡੇ ਸਰਕਾਰੀ ਪੈਸਿਆਂ 'ਚ ਲਿਆ ਲਿਆ ਕੇ, ਆਹ ਤੁਹਾਨੂੰ $200 ਦੇ ਚੈੱਕ ਵੀ ਦਿੱਤੇ ਨੇ। ਕਿੰਨੇ ਬਿਲੀਅਨ ਡਾਲਰ ਦਾ ਤੁਹਾਡੇ ਤੇ ਬੋਝ ਪਾਇਆ, $200 ਦੇ ਕੇ ਰਿਸ਼ਵਤ ਭੇਜੀ ਇਹਨਾਂ ਨੇ ਕਿ ਵੀ ਭਾਈ ਸਾਨੂੰ ਵੋਟ ਪਾ ਦਿਓ। ਤੁਸੀਂ ਇੰਨੇ ਅਣਜਾਣ ਨਹੀਂ ਹੈਗੇ। ਮੈਂ ਤਾਂ ਵਾਰੀ ਵਾਰੀ ਕਹਿੰਦਾ ਕਿ $200 ਜਮ੍ਹਾਂ ਕਰਾ ਲਓ, ਉਹਦੀ ਫੋਟੋ ਕਾਪੀ ਕਰਕੇ ਇਹਨਾਂ ਦੇ ਪੈਰਾਂ 'ਚ ਮਾਰੋ ਤੇ ਤੁਸੀਂ ਸਾਨੂੰ ਤੁਸੀਂ ਸਾਨੂੰ ਬਾਏ ਕਰਨਾ ਚਾਹੁੰਦੇ ਹੋ, ਸਾਡੀ ਵੋਟ ਲੈਣਾ ਚਾਹੁੰਦੇ ਹੋ। ਦੂਜੀ ਗੱਲ ਡਾਕਟਰ ਸਾਹਿਬ, ਤੁਸੀਂ ਮੈਨੂੰ ਵੀ ਲੈ ਕੇ ਆਏ ਰੇਡੀ ਤੇ, ਉਹਨਾਂ ਨੂੰ ਵੀ ਲੈ ਕੇ ਆਓ ਨਾ ਜੀ, ਨਾਲੇ ਸਾਡੇ ਵਾਸਤੇ ਲਾਈਨਾਂ ਖੋਲੋ। ਲੋਕਾਂ ਨੂੰ ਕਹੋ ਮੈਨੂੰ ਸਵਾਲ ਪੁੱਛਣ, ਚਾਹੇ ਉਹਨਾਂ ਨੂੰ ਪੁੱਛਣ ਕਿ ਤੁਸੀਂ ਕੀ ਕੀਤਾ ਪਿਛਲੇ 4 ਸਾਲਾਂ 'ਚ। ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਡਾਕਟਰ ਸਾਹਿਬ, ਪਹਿਲਾਂ ਇੱਕ ਗੱਲ ਤੁਸੀਂ ਪਹਿਲਾਂ ਕਹਿਤੀ, ਮੈਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਵੋਟ ਪਾਓ ਜੀ। ਕਦੇ ਨਾ ਵੋਟ ਪਾਇਓ ਕਿ ਵਿੱਕੀ ਢੁੰਦ ਦੇ ਨਾਲ ਕੇ ਸੰਗਰੂਰ ਜ਼ਿਲ੍ਹੇ ਚਲੇ ਵਿੱਕੀ ਦੀ ਭੂਆ ਮੋਗੇ ਜਵੇ ਹੀ ਆ। ਨੋ, ਇਹ ਗੱਲਾਂ ਤੋਂ ਉੱਠੋ, ਵੋਟ ਪਾਓ ਕੈਂਡੀਡੇਟ ਨੂੰ ਜਿਹੜਾ ਕੈਂਡੀਡੇਟ ਡਿਜ਼ਰਵ ਕਰਦਾ ਹੈਗਾ, ਜਿਹੜੇ ਕੈਂਡੀਡੇਟ ਦੇ ਵਿੱਚ ਗੱਟਸ ਹੈਗੇ ਤੁਹਾਡੇ ਨਾਲ ਗੱਲ ਕਰਨ ਦੀ, ਉਹ ਵਿੱਚ ਵਿੱਚ ਨਾ ਕਰੇ। ਮੇਰੇ ਡੈਡੀ ਹੈ, ਇੱਕ ਮੈਂ ਤੁਹਾਨੂੰ ਹੋਰ ਦੱਸਾਂ ਜੀ, ਜੇ ਮੈਂ ਇਲੈਕਟ ਹੋ ਗਿਆ ਮੇਰਾ ਡੈਡੀ ਤੁਹਾਨੂੰ ਕੋਈ ਨਹੀਂ ਪੁੱਛੂਗਾ ਵੀ ਐਂ ਕਰੋ ਜਾਂ ਕਰੋ। ਮੇਰੇ ਡੈਡੀ ਤੁਹਾਨੂੰ ਕਿਸੇ ਨੂੰ ਫੋਨ ਕਰਕੇ ਨਹੀਂ ਕਹਿੰਦਾ ਮੈਨੂੰ ਵੋਟ ਪਾਓ। ਮੇਰਾ ਡੈਡੀ ਕਦੇ ਨਹੀਂ ਤੁਹਾਨੂੰ ਇਹ ਕਹਿੰਦਾ ਕਿ ਵਿੱਕੀ ਨੇ ਆਹ ਕੀਤਾ। ਮੇਰੇ ਡੈਡੀ ਸਰਦਾਰ ਸਾਹਿਬ ਘਰੇ ਬੈਠੇ ਨੇ, ਆਪਦੀਆਂ ਖਬਰਾਂ ਸੁਣਦੇ ਨੇ, ਪਾਠ ਕਰਦੇ ਨੇ। ਇਸ ਕਰਕੇ ਮੈਂ ਚਾਹੁੰਦਾ ਕਿ ਤੁਹਾਨੂੰ ਉਹ ਕੈਂਡੀਡੇਟ ਚਾਹੀਦਾ ਜਿਹੜਾ ਆਪ ਤੁਹਾਡੇ ਵਿੱਚ ਆਵੇ, ਨਾ ਕਿ ਉਹਦਾ ਡੈਡੀ ਆਵੇ। ਡੈਡੀ ਨਹੀਂ ਤੁਹਾਡੇ ਕੰਮ ਕਰਨਗੇ ਤੁਹਾਡਾ। ਹਾਂਜੀ
ਵਿੱਕੀ ਸਾਹਿਬ, ਪਰ ਪ੍ਰੋਬਲਮ ਇਹ ਹੈ ਜ਼ਿੰਦਗੀ ਦੇ ਵਿੱਚ ਕਈ ਵਾਰੀ ਮਰਵਾਉਂਦੇ ਹੀ ਆਪਣੇ ਨੇ ਬਾਪੂ ਤੇ ਚਾਚੇ ਤੇ ਤਾਏ ਤੇ ਫੁੱਫੀਆਂ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਸਾਡਾ ਲੌਂਗ ਟਾਈਮ ਅਗੋ ਫਰਨੀਚਰ ਦਾ ਸਟੋਰ ਸੀ, ਸਾਡੇ ਬੱਚੇ ਹੀ ਨੇ ਉਹ, ਮੈਂ ਤੁਹਾਡੀ ਗੱਲ ਨਾਲ ਜੋੜਦਾ, ਉਹ ਪੁਲਿਸ ਆਫਿਸਰ ਹੈ। ਉਹ ਮੈਨੂੰ ਕਹਿੰਦਾ ਅੰਕਲ ਜੀ ਮੇਰੇ ਪੇਰੈਂਟਸ ਆਏ ਨੇ ਤੇ ਤੁਸੀਂ ਨਾ ਮੈਨੂੰ ਇੱਕ ਬੈੱਡ ਭੇਜ ਦਿਓ। ਮੈਂ ਕਿਹਾ ਕੋਈ ਨਹੀਂ ਬੇਟੇ, ਮੈਂ ਉਹਦੇ ਘਰ ਬੈੱਡ ਭੇਜਦਾ ਡਿਊਟੀ। ਮੈਂ ਉਹਨੂੰ ਕਿਹਾ ਸੈੱਟ ਵੀ ਕਰ ਦੀ ਹੈ ਨਾ, ਕਿਉਂਕਿ ਆਪਣਾ ਬੱਚਾ ਹੀ ਹੈ, ਨਵਾਂ ਨਵਾਂ ਪੁਲਿਸ ਆਫਿਸਰ ਲੱਗਿਆ। ਉਹ ਮੁੰਡਾ ਜੀ ਸਮਾਨ ਹੀ ਮੋੜ ਲਿਆਇਆ ਜਾ ਕੇ ਬ੍ਰੈਂਪਟਨ ਚ ਜੀ। ਮੈਂ ਕਿਹਾ ਤੂੰ ਕੀ ਗੱਲ? ਕਹਿੰਦਾ ਅੰਕਲ ਜੀ, ਕਹਿੰਦਾ ਮੈਨੂੰ ਤੁਸੀਂ ਉਹਨਾਂ ਦੇ ਘਰ ਭੇਜਤਾ, ਕਹਿੰਦਾ ਉਹਦੀ ਬੇਬੇ ਆਈ। ਕਹਿੰਦੀ ਮੈਂ ਉਹਨਾਂ ਨੂੰ, ਮੈਂ ਉਹਨੂੰ ਕਿਹਾ ਸਤਿ ਸ਼੍ਰੀ ਅਕਾਲ ਜੀ, ਮੈਂ ਦੱਸੋ ਭੈਣ ਜੀ ਮੈਂ ਕਿੱਥੇ ਬੈੱਡ ਰੱਖਣਾ ਤੇ ਤੁਸੀਂ ਕਹਿੰਦਾ ਤੈਨੂੰ ਆਪੀ ਪਤਾ ਹੋਊਗਾ। ਕਹਿੰਦਾ ਮੈਂ ਕਿਹਾ ਦਿਖਾ ਦਿਓ। ਕਹਿੰਦਾ ਮੈਨੂੰ ਕਮਰੇ ਦਿਖਾਤਾ, ਮੈਂ ਕਿਹਾ ਹੱਥ ਲਵਾ ਦਿਓ ਜਰਾ। ਕਹਿੰਦਾ ਚੰਗਾ ਸੀ ਜਵਾਨ ਉਹਦਾ ਘਰ ਵਾਲਾ ਜਾਂ ਮੁੰਡੇ ਦਾ ਬਾਪੂ। ਕਹਿੰਦਾ ਉਹ ਕਹਿੰਦਾ ਸਾਡਾ ਕੰਮ ਨੀ, ਮੇਰਾ ਮੁੰਡਾ ਪੁਲਿਸ ਵਾਲਾ, ਉਹਨੇ ਕਿਹਾ ਸੀਗਾ ਤੂੰ ਲਵਾ ਦੇ। ਉਹਦੀ ਧੌਣ ਪੇਰੈਂਟਸ ਹੀ ਕੰਮ ਖਰਾਬ ਕਰ ਦਿੰਦੇ ਨੇ ਹੈ ਜੀ, ਰੋਹ ਮਾਰ ਕੇ। ਜੇ ਬੱਚਾ ਚੰਗਾ ਵੀ ਹੋਵੇ ਉਹ ਮੁੰਡਾ ਪਿਓ ਹੀ ਆਕੜ ਜਾਂਦਾ, ਮਾਂ ਹੀ ਆਕੜ ਜਾਂਦੀ, ਭਰਾ ਹੀ ਆਕੜ ਜਾਂਦੇ ਨੇ ਵੀ ਸਾਡਾ ਪਤਾ ਨੀ ਕੀ ਹੋਊਗਾ। ਇੱਥੇ ਕੈਨੇਡਾ ਚ ਕੌਣ ਪੁੱਛਦਾ? ਤੇ ਜੇ ਜਿਤਾਉਣਾ ਹੋਵੇ ਮਾਂ ਬਾਪ ਨੂੰ ਵੀ ਹਿਲੀਮੀ ਵਰਤਣੀ ਪੈਂਦੀ ਹੈ ਜਿਹੜੀ ਹੁੰਦੀ ਨੀ ਉਹਨਾਂ ਚ।
ਨਹੀਂ ਜੀ, ਆਪਾਂ ਦੇਖੋ ਹਰ ਵੇਲੇ ਕਹਿੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ, ਯੰਗ ਜਨਰੇਸ਼ਨ ਨੂੰ ਆਉਣਾ ਚਾਹੀਦਾ, ਬਿਲਕੁਲ ਮੈਂ ਕਹਿੰਦਾ ਦੇਣਾ ਚਾਹੀਦਾ। ਪਰ ਸਾਡੀ ਤਾਂ ਬਦਕਿਸਮਤ ਹੈ, ਬੱਚਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ ਜੀ ਮਾਂ ਪਿਓ, ਉਹ ਆਪ ਕੰਟਰੋਲ ਕਰ ਲੈਂਦੇ ਨੇ। ਇਸ ਕਰਕੇ ਮੈਂ ਵਧੀਆ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ ਡਾਕਟਰ ਸਾਹਿਬ, ਤੁਸੀਂ ਤੁਹਾਡੇ ਬਹੁਤ ਕੀਮਤੀ ਟਾਈਮ ਹੈ ਜੀ, ਤੇ ਮੈਂ ਫਿਰ ਵੀ ਤੁਹਾਡੀ ਕਚਹਿਰੀ ਚ ਹਾਜ਼ਰ ਹੋਵਾਂਗਾ ਜੀ।
ਬਿਲਕੁਲ, ਨੈਕਸਟ ਵੀਕ ਆਪਾਂ, ਮੈਂ ਉਸ ਤਰ੍ਹਾਂ ਦਾ ਸ਼ੋਸ਼ੇਬਾਜ਼ੀ, ਵੈਸੇ ਮੈਨੂੰ ਕਿਹਾ ਅੱਜ ਵੀ ਕਿਹਾ ਵੀ ਤੁਸੀਂ ਉਹ ਵੋਟਾਂ ਪਵਾ ਲਓ ਜੀ, ਵੀ ਈਸਟ ਦੇ ਵਿੱਚ ਕਿਹੜੇ ਪਾਉਂਦੇ, ਲੋਕਾਂ ਦੇ ਵਿਊ ਸੁਣ ਲਓ ਤੁਹਾਡੇ, ਜਿਹੜੇ ਨਾਲੇ ਦਰਸ਼ਕ ਨੇ ਜਿਹੜੇ ਸਰੋਤੇ ਸੁਣਦੇ ਨੇ ਉਹ ਆਪਣੇ ਵਿਚਾਰ ਦੇ ਦੇਣਗੇ। ਚਲੋ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ, 5-10 ਮਿੰਟ ਲਈ ਖੋਲਾਂਗੇ। ਪਰ ਮੈਂ ਉਹ ਚਾਹੁੰਦਾ ਵੀ ਇਹ ਡਰਾਮੇਬਾਜ਼ੀ ਹੁੰਦੀ ਹੈ, ਕੈਂਡੀਡੇਟ ਆਪਣੇ ਬੰਦਿਆਂ ਨੂੰ ਫੋਨ ਕਰਾਈ ਜਾਂਦੇ ਨੇ, ਬਾਅਦ ਚ ਮੈਨੂੰ ਉਲਾਂਭਾ ਦੇਣਗੇ ਜੀ ਸਾਡਾ ਤੁਸੀਂ ਲਾਈਨ ਨਹੀਂ ਮਿਲਾਈ, ਉਹ ਨਹੀਂ ਮਿਲਾਈ। ਮੈਂ ਹਜੇ ਚੱਕਰਾਂ ਚ ਪੈਂਦਾ ਹੀ ਨਹੀਂ, ਕਿਉਂਕਿ ਮੈਂ ਬੜਾ ਸਾਫ਼ ਸੁਥਰਾ ਰੇਡੀਓ ਪ੍ਰੋਗਰਾਮ ਕੀਤਾ, ਨਾ ਮੈਂ ਕਿਸੇ ਤੋਂ ਦਵਾਨੀ ਅੱਜ ਤੱਕ ਲਈ ਹੈ, ਨਾ ਲੈਣੀ ਆ ਕੋਈ ਪ੍ਰੂਫ ਕਰਦੇ, ਨਾ ਮੈਂ ਕਿਸੇ ਦੀ ਐਡ ਕੀਤੀ ਹੈ। ਮਾਲਕ ਤੋਂ ਡਰ ਕੇ ਆਪਣੇ ਸ਼ੌਕ ਲਈ ਕੰਮ ਕਰਦਾ, ਮੇਰੇ ਭਾਵੇਂ ਤਾਂ ਅੱਜ ਕਰਦਾ ਰੇਡੀਓ ਕੋਈ ਸਟੇਸ਼ਨ ਬੰਦ, ਮੈਨੂੰ ਕੋਈ ਫਰਕ ਨਹੀਂ, ਨਾਲੇ ਮੋਰ ਓਵਰ ਮੈਂ ਤਾਂ ਮਰਨ ਦੇ ਕਿਨਾਰੇ ਬੈਠਾ, ਬੋਨਸ ਦੀ ਮੇਰੀ ਜ਼ਿੰਦਗੀ ਹੈ, ਤੇ ਜੇ ਚੰਗੇ ਕੰਮ ਕੋਈ ਕੀਤੇ ਨੇ ਮੈਨੂੰ ਇੰਨਾ ਕੁ ਯਾਦ ਆ, ਜਦੋਂ ਕਿ ਮੈਨੂੰ ਡੱਬੇ ਚ ਬੰਦ ਕਰਨਗੇ ਚਾਰ ਲੋਕ ਉੱਥੇ ਖੜ ਕੇ ਅੱਖਾਂ ਚੋਂ ਹੰਝੂ ਜ਼ਰੂਰ ਆਉਣਗੇ ਵੀ ਬੰਦੇ ਨੇ ਕੋਈ ਕੰਮ ਕੀਤੇ ਨੇ, ਕਿਸੇ ਦੁੱਖ ਸੁੱਖ ਚ ਕੰਮ ਆਇਆ। ਸੋ ਵਿੱਕੀ ਸਾਹਿਬ ਹੋਰ ਕੁਛ ਕਹਿਣਾ ਕਹਿ ਦਿਓ ਤੇ ਫਿਰ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ।
ਡਾਕਟਰ ਸਾਹਿਬ ਮੈਂ ਤੁਹਾਡੇ ਸੁਣਨ ਵਾਲੇ ਇਹ ਵੀ ਗੱਲ ਯਾਦ ਕਰਾਉਣਾ ਚਾਹੁੰਦਾ ਕਿ ਜੇ ਕਿਸੇ ਨੇ ਇੰਡੀਆ ਨੂੰ ਜਾਣਾ ਜਾਂ ਕਿਤੇ ਬਾਹਰ ਜਾਣਾ ਤਾਂ ਵੋਟਾਂ ਹੁਣ ਵੀ ਪੈਂਦੀਆਂ ਨੇ ਮੰਡੇ ਤੋਂ ਲੈ ਕੇ ਸੰਡੇ ਤੱਕ 2600 ਨੌਰਥ ਪਾਰਕ ਤੇ, ਜਿਹੜਾ ਏਅਰਪੋਰਟ ਤੇ ਨੌਰਥ ਪਾਰਕ ਤੇ ਖੂੰਜੇ ਤੇ ਪਲਾਜ਼ਾ ਹੈਗਾ ਉਹਦੇ ਪਿਛਲੇ ਪਾਸੇ ਬਿਲਡਿੰਗ ਹੈ, ਤੁਸੀਂ ਜਾ ਕੇ ਆਪਦੀ ਆਈਡੀ ਲੈ ਜਾਓ ਤੇ ਨਾਲ ਕੋਈ ਪ੍ਰੂਫ ਲੈ ਜਾਓ ਤੇ ਆਪਦੀ ਵੋਟ ਪਾ ਸਕਦੇ ਹੋ। ਜਿਹੜੀਆਂ ਐਡਵਾਂਸ ਪੋਲਾਂ ਨੇ ਉਹ 20, 21 ਤੇ 22 ਤਰੀਕ ਨੂੰ ਪੈਣੀਆਂ ਨੇ, ਗੌਰਮੈਡੋ ਲਾਇਬ੍ਰੇਰੀ ਦੇ ਵਿੱਚ ਪੈਣੀ ਉਧਰੋਂ, ਤੇ ਇਧਰੋਂ ਸੌਕਰ ਸੈਂਟਰ ਵੀ ਪੈਣੀਆਂ, ਇੱਕ ਦੋ ਹੋਰ ਲੋਕੇਸ਼ਨਾਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ ਉਹ। ਤੇ ਜਿਹੜੀ ਵੋਟਿੰਗ ਆ ਉਹ 27 ਤਰੀਕ ਆ, ਥਰਸਡੇ ਦਾ ਦਿਨ ਆ ਜੀ ਉਸ ਦਿਨ।
ਹਾਂਜੀ,
ਪਲੀਜ਼ ਜੇ ਤੁਸੀਂ ਪਹਿਲਾਂ ਵੋਟ ਪਾ ਸਕਦੇ ਹੋ ਜ਼ਰੂਰ ਪਾ ਕੇ ਆਓ, ਕਿਉਂਕਿ ਕਈ ਵਾਰੀ ਵੀਕਡੇ ਚ ਆਪਾਂ ਥੱਕੇ ਹੁੰਦੇ ਆ, ਸਨੋਹ ਪੈ ਜਾਂਦੀ ਆ, ਫੇਰ ਨਹੀਂ ਜਾ ਹੁੰਦਾ, ਕਦੇ ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ, ਪਰ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ, ਚਾਹੇ ਮੈਨੂੰ ਪਾ ਕੇ ਆਓ, ਜਿਹਨੂੰ ਆਪਣੇ ਪਸੰਦੀ ਦੇ ਬੰਦੇ ਨੂੰ ਪਾ ਕੇ ਆਓ, ਪਰ ਤੁਹਾਡਾ ਰਾਈਟ ਆ, ਤੁਹਾਨੂੰ ਬਹੁਤ ਔਖੇ ਇਹ ਰਾਈਟ ਮਿਲੇ ਨੇ, ਬੜੀ ਘਾਲ ਨਾ ਕਰਕੇ ਇਸ ਕਰਕੇ ਇਹਨੂੰ ਵਰਤੋ ਤਾਂ ਕਿ ਤੁਹਾਡੇ ਚੁਣੇ ਹੋਏ ਜਿਹੜੇ ਨੇ ਰੀਪ੍ਰੈਜੈਂਟੇਟਿਵ ਤੁਹਾਡੇ ਤੁਹਾਨੂੰ ਵਧੀਆ ਤਰੀਕੇ ਨਾਲ ਸਰਵ ਕਰ ਸਕਦੇ।
ਦੇਖੋ ਤੁਸੀਂ ਕਿੰਨੀ ਵਧੀਆ ਗੱਲ ਕੀ, ਚਾਹੇ ਮੈਨੂੰ ਪਾਓ ਜਾਂ ਕਿਸੇ ਨੂੰ ਪਾਓ, ਪਰ ਵੋਟ ਪਾਓ। ਨਹੀਂ, ਯੂਜਲੀ ਸੈਲਫਿਸ਼ ਇਹ ਹੁੰਦਾ ਬੰਦੇ ਦੇ, ਈਗੋ ਇੰਨੀ ਹੁੰਦੀ ਆ, ਉਹ ਕਹਿੰਦਾ ਵੋਟ ਮੈਨੂੰ ਪਾਓ, ਅੱਗੇ ਨੀ ਕੁਛ ਕਹਿੰਦਾ ਵੀ ਮੈਨੂੰ ਪਾ ਆਈਓ। ਤੁਸੀਂ ਇਹ ਵੀ ਗੱਲ,
ਨਹੀਂ ਜੀ, ਹਰ ਬੰਦੇ ਦਾ ਰਾਈਟ ਹੈ ਜੀ, ਹਰ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਹੈ, ਤਾਂ ਬਹੁਤ ਜ਼ਰੂਰੀ ਹੈ ਜੀ ਵੋਟ।
ਅੱਛਾ, ਇੱਕ ਗੱਲ ਤੁਸੀਂ ਕਲੀਅਰ ਕਰੋ, ਤੁਹਾਡੀ ਗੱਲ ਕਲੀਅਰ ਨਹੀਂ ਹੋਈ। ਤੁਸੀਂ ਕਿਹਾ ਵੀ ਜਿਨ੍ਹਾਂ ਨੇ ਇੰਡੀਆ ਜਾ ਕੇ ਆਪਣੇ ਆਪਣੇ ਕੰਟਰੀ ਜਾਣਾ ਉਹ ਕਦੋਂ ਵੀ ਵੋਟ ਪਾ ਸਕਦੇ ਨੇ, ਏਅਰਪੋਰਟ ਐਂਡ ਨੌਰਥ ਪਾਰਕ ਤੇ ਜਿਹੜਾ ਪਲਾਜ਼ਾ ਬਣਿਆ ਵਾ ਉਹ?
ਨਹੀਂ ਜੀ, ਉਹਦੇ ਪਲਾਜ਼ੇ ਦੇ, ਨਹੀਂ ਜੀ ਡਾਕਟਰ ਕਰੈਕਟ ਕਰਨਾ, ਉਹ ਪਲਾਜ਼ੇ ਦੇ ਬੈਕ ਸਾਈਡ ਤੇ ਬਿਲਡਿੰਗ ਹੈ ਜੀ, 2600 ਨੌਰਥ ਪਾਰਕ।
ਹਾਂਜੀ, ਤੇ ਉੱਥੇ ਕੌਣ ਵੋਟ ਪਾ ਸਕਦਾ ਬੰਦਾ? ਇੱਕ ਤਾਂ ਕੋਈ ਵੀ ਪਾ ਸਕਦਾ,
ਕੈਨੇਡੀਅਨ ਸਿਟੀਜ਼ਨ ਪਾ ਸਕਦਾ ਜੀ, ਜਿਹਦੇ ਕੋਲੇ ਆਈਡੀ ਹੋਵੇ, ਪ੍ਰੂਫ ਹੋਵੇ ਕਿ ਉਹ ਬ੍ਰੈਂਪਟਨ ਈਸਟ ਦੇ ਵਿੱਚ ਰਹਿੰਦਾ ਹੈਗਾ ਜੀ।
ਹਾਂਜੀ, ਠੀਕ ਹੈ।
ਉਹ ਜਾਣ, ਆਪਦਾ ਪ੍ਰੂਫ ਲੈ ਜਾਣ ਕਿ ਅਸੀਂ ਬਾਹਰ ਚੱਲੇ ਹਾਂ, ਉਹ ਦਿਖਾ ਕੇ ਆਪਦੇ ਫੋਨ ਤੇ, ਕੋਈ ਸਾਨੂੰ ਇਹ ਨਹੀਂ ਹੈ ਕਿ ਤੰਗ ਕਰਦੇ ਨੇ, ਆਹ ਦਿਖਾਓ ਆਹ ਦਿਖਾਓ, ਤੁਸੀਂ ਆਪਦਾ ਦਿਖਾਓ ਤੇ ਵੋਟ ਪਾਓ ਤੇ ਕੰਮ ਮੁਕਾਓ ਜੀ।
ਹਾਂਜੀ, ਠੀਕ ਹੈ ਸਰ, ਠੀਕ ਹੈ ਸਰ, ਚਲੋ ਠੀਕ ਹੈ ਵਿੱਕੀ ਸਾਹਿਬ, ਆਲ ਦਾ
ਬੈਸਟ ਸਰ, ਬਹੁਤ ਮਿਹਰਬਾਨੀ ਜੀ, ਤੁਹਾਨੂੰ ਹੈਵ ਏ ਗੁੱਡ ਡੇ, ਥੈਂਕ ਯੂ ਸੋ ਮਚ।
ਹਾਂਜੀ, ਥੈਂਕ ਯੂ ਵਿੱਕੀ ਸਾਹਿਬ, ਓਕੇ ਸਰ। ਸੋ ਪਿਆਰੇ ਸਰੋਤਿਓ, ਇਹ ਸੀ ਵਿੱਕੀ ਢਿੱਲੋਂ, ਜਿਹੜੇ ਕਿ MLA ਦੀਆਂ ਇਲੈਕਸ਼ਨਾਂ ਲੜ ਰਹੇ ਨੇ, ਜਿਹਨੂੰ ਆਪਾਂ ਇੰਡੀਆ ਚ MLA ਕਹਿੰਦੇ ਹਾਂ, ਤੇ ਸਾਡੇ ਇੱਥੇ ਕੈਨੇਡਾ ਦੇ ਵਿੱਚ MPP ਕਹਿੰਦੇ ਨੇ, ਜਿਹੜਾ ਸੂਬਾ ਸਾਡਾ ਓਨਟੈਰੀਓ ਹੈ, ਇਹਦੇ ਵਿੱਚ ਵੋਟਾਂ ਪੈ ਰਹੀਆਂ ਨੇ 27 ਫਰਵਰੀ ਨੂੰ, ਉਹਦੇ ਵਿੱਚ ਇਹ ਕੈਂਡੀਡੇਟ ਇੱਕ ਏਰੀਏ ਤੋਂ ਤੇ ਹਸਮੁਖ ਬੰਦੇ ਨੇ, ਪਹਿਲਾਂ ਵੀ ਇਹ ਕੌਂਸਲਰ ਰਹੇ ਨੇ, ਉਹਨਾਂ ਦੇ ਤੁਸੀਂ ਵਿਚਾਰ ਸੁਣੇ। ਜੇ ਕਿਸੇ ਨੇ ਹੋਰ ਵੀ ਵਿਚਾਰ ਦੇਣੇ ਹੋਣਗੇ, ਨਾ ਮੈਂ ਇਹਨਾਂ ਤੋਂ ਪੈਸਾ ਲਿਆ, ਨਾ ਮੈਂ ਕਿਸੇ ਹੋਰ ਤੋਂ ਲੈਣਾ, ਨਾ ਹੀ ਮੈਂ ਲੈਣਾ, ਜਿੰਨਾ ਚਿਰ ਮੇਰੇ ਸਾਹ ਪੈਸੇ ਪੂਸੇ ਦੀ ਕੋਈ ਲੋੜ ਨਹੀਂ, ਬਹੁਤ ਮਾਲਕ ਨੇ ਦਿੱਤਾ, ਇਤਨਾ ਦੀਆ ਮਾਲਕ ਨੇ ਮੁਝੇ ਕਿ ਮੇਰੀ ਤੋਂ ਔਕਾਤ ਨਹੀਂ। ਸਾਡੀ ਔਕਾਤ ਕੀ ਹੈ ਵੀ ਇੰਨਾ ਕੁਛ ਵਧੀਆ ਕਾਰਾਂ, ਵਧੀਆ ਮਕਾਨ, ਵਧੀਆ ਬੱਚੇ ਵੈਲ ਸੈਟਲ ਨੇ, ਹੋਰ ਕੀ ਚਾਹੀਦਾ? ਜੇ ਇੰਡੀਆ ਚ ਹੁੰਦੇ ਤਾਂ ਸਕੂਟਰੀ ਚ ਟੁੱਟੀ ਜੀ ਰੱਖੀ ਸੀ, ਜੇ ਕਾਰ ਲੈ ਲਾਂਦੇ ਤਾਂ ਪੁਲਿਸ ਵਾਲਿਆਂ ਨੇ ਫੜ ਕੇ ਰਿਸ਼ਵਤ ਮੰਗਿਆ ਕਰਨੀ, ਵੀ ਲਾਲ ਬੱਤੀ ਦਿਖਾਓ, ਵਧੀਆ ਸਵਰਗ ਚ ਰਹਿੰਦੇ ਆ, ਹੋਰ ਕੀ ਚਾਹੀਦਾ? ਸੋ ਵਿੱਕੀ ਢਿੱਲੋਂ ਦੇ ਤੁਸੀਂ ਵਿਚਾਰ ਸੁਣੇ, ਜੇ ਕਿਸੇ ਹੋਰ ਪਾਰਟੀ ਦੇ ਹਰਦੀਪ ਗਰੇਵਾਲ ਨੇ ਜਾਂ ਆਪਣੇ ਉਹ NDP ਦੇ ਨੇ, ਤੇ ਜੇ ਕਿਸੇ ਨੇ ਗੱਲ ਕਰਨੀ ਹੈ, ਮੇਰਾ ਫੋਨ ਨੰਬਰ ਤੁਸੀਂ ਲੈ ਸਕਦੇ ਹੋ, ਰੇਡੀਓ ਸਟੇਸ਼ਨ ਤੇ ਕਰ ਸਕਦੇ ਹੋ, ਮੇਰਾ ਨੰਬਰ ਹੈਗਾ 6477102 0, ਗੱਲਬਾਤ ਕਰੋ, ਤੁਸੀਂ ਆਪਣੇ ਵਿਚਾਰ ਖੁੱਲ ਕੇ ਦੇ ਸਕਦੇ ਹੋ। ਮੈਂ ਕੋਈ ਬਿਲਬੁਲ ਜਾਂ ਇਨਵਾਇਸ ਨਹੀਂ ਭੇਜਦਾ, ਨਾ ਕਦੇ ਭੇਜੀਏ ਨਾ ਹੀ ਭੇਜਣੀ ਹੈ, ਤੁਸੀਂ ਖੁੱਲ ਕੇ ਆਪਣੇ ਵਿਚਾਰ ਦੇ ਸਕਦੇ ਹੋ, ਪਰ ਲੈਂਗੁਏਜ ਵਧੀਆ ਹੋਣੀ ਚਾਹੀਦੀ ਹੈ, ਬਸ ਇੱਕੋ ਹੀ ਸ਼ਰਤ ਹੈ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਆਪਾਂ ਟੌਪਿਕ ਦੇ ਉੱਤੇ। ਸੁਸ਼ਮਾ ਸਿੰਗਲਾ ਜੀ ਮੇਰੇ ਭਾਣਜੀ ਨੇ ਲੁਧਿਆਣੇ ਤੋਂ, ਇਹ ਮੇਰੇ ਲਾਈਵ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮਚ ਸੁਸ਼ਮਾ, ਗੋਡ ਬਲੈਸ ਯੂ। ਸੋ ਅੱਜ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਮੈਂ ਗੱਲ ਨੂੰ ਪਿਛਲੇ ਹਫ਼ਤੇ ਨੂੰ ਹੁਣ ਦੇ ਨਾਲ ਜੋੜਨੀ ਹੈ, ਟਾਈਮ ਥੋੜਾ ਹੀ ਹੈ, ਕਿ ਪਿਛਲੇ ਹਫ਼ਤੇ ਆਪਾਂ ਗੱਲਬਾਤ ਕੀਤੀ ਸੀ ਕਿ ਪਰਮਾਤਮਾ ਨੂੰ ਜੇ ਮਿਲਣਾ ਹੈ, ਪਰਮਾਤਮਾ ਕਿਤੇ ਬਾਹਰ ਨਹੀਂ, ਪਰਮਾਤਮਾ ਸਾਡੇ ਅੰਦਰ ਹੈ, ਉਹਦੀ ਜਿਹੜੀ ਜੋਤ ਹੈ, ਜਿਹੜੀ ਆਤਮਾ ਹੈ, ਆਤਮ ਅੰਸ ਰਾਮ ਦੀ, ਉਹ ਸਾਡੇ ਅੰਦਰ ਹੈ, ਤੇ ਅੰਦਰੋਂ ਹੀ ਬੰਦੇ ਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਮਿਲਣਾ, ਤੇ ਜਦੋਂ ਅੰਦਰੋਂ ਪਰਮਾਤਮਾ ਨੂੰ ਲੱਭ ਲਿਆ, ਉਹਨੂੰ ਆਤਮਾ ਦੀ, ਪਰਮਾਤਮਾ ਦੀ ਪਹਿਚਾਣ ਹੋਗੀ, ਉਸ ਪਾਵਰ ਦੀ ਪਹਿਚਾਣ ਹੋਗੀ, ਫਿਰ ਉਹ ਜਿੱਧਰ ਵੀ ਝਾਕਦਾ ਉਹਨੂੰ ਹਰ ਕਣ ਕਣ ਦੇ ਵਿੱਚ, ਪੱਤੇ ਚ, ਪੌਦੇ ਚ, ਦੁਸ਼ਮਣ ਚ, ਆਦਮੀ ਚ, ਜਾਨਵਰ, ਸਭ ਥਾਂ ਤੇ ਉਹਨੂੰ ਉਹ ਪਾਵਰ ਨਜ਼ਰ ਆਉਂਦੀ ਹੈ। ਤਾਂ ਹੀ ਕਹਿੰਦੇ ਨੇ ਵੀ ਪਰਮਾਤਮਾ ਕਣ ਕਣ ਚ ਬਿਰਾਜਮਾਨ ਹੈ, ਪਰ ਦਿਸੂ ਕਦੋਂ? ਜਦੋਂ ਤੁਸੀਂ ਅੰਦਰ ਜਾਓਗੇ, ਤੇ ਅੰਦਰ ਕਿਵੇਂ ਜਾਓਗੇ? ਉਹਦੇ ਲਈ ਤੁਹਾਨੂੰ ਇੱਕ ਐਕਸਪਰਟ ਦੀ ਲੋੜ ਹੈ। ਕਿਹਾ ਜਾਂਦਾ ਨਾ ਕਿ ਜਿਵੇਂ ਆਪਾਂ ਲਾਸਟ, ਗੋਡ ਇਜ਼ ਨਾਟ ਆਊਟਸਾਈਡ, ਹੀ ਇਜ਼ ਵਿਦ ਇਨ ਅਵਰ ਬਾਡੀ। ਉਲਟਾ ਕੂਆਂ ਗਗਨ ਮੇ ਤਿਸਵੇਂ ਜਰੇ ਚਿਰਾਗ, ਆਹ ਜਿਹੜਾ ਸਾਡਾ ਮੱਥੇ ਦੇ ਜਿੱਥੇ ਲੇਡੀਜ਼ ਬਿੰਦੀ ਲਾਉਂਦੀਆਂ ਨੇ, ਇੱਥੇ ਚਿਰਾਗ ਜਲਦੀ ਹੈ, ਜੋਤ ਜਗਦੀ ਹੈ। ਜਿਹੜੀਆਂ ਅਸੀਂ ਜੋਤਾਂ ਬਾਹਰ ਜਗਾਉਂਦੇ ਹਾਂ ਨਾ, ਉਹਨੂੰ ਬੱਤੀ ਦੀ ਵੀ ਲੋੜ ਪੈਂਦੀ ਹੈ, ਉਹਨੂੰ ਤੇਲ ਦੀ ਵੀ ਲੋੜ ਪੈਂਦੀ ਹੈ, ਉਹਨੂੰ ਮਾਚਿਸ ਦੀ ਵੀ ਲੋੜ ਪੈਂਦੀ ਹੈ। ਪਰ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹੋਏ, ਭਜਨ ਸਿਮਰਨ ਕਰਦੇ ਹੋਏ, ਸਤਿਗੁਰੂ ਦੇ ਜਿਹੜਾ ਮੰਤਰ ਦਿੱਤਾ ਉਹਦਾ ਜਾਪ ਕਰਦੇ ਹੋਏ ਆਪਣੇ ਖਿਆਲ ਨੂੰ ਥਰਡ ਆਈ ਤੇ ਜਾਂ ਸਿੰਗਲ ਆਈ ਤੇ ਲੈ ਆਉਂਦੇ ਹਾਂ, ਤੇ ਉਹ ਸਾਨੂੰ ਫਿਰ ਅੱਗੇ ਅੰਦਰ ਦਾ ਯਾਤਰਾ ਸ਼ੁਰੂ ਹੋ ਜਾਂਦੀ ਹੈ, ਤੇ ਉਹਦੇ ਨਾਲ ਸਾਨੂੰ ਪੂਰਾ ਗਿਆਨ ਹੋ ਜਾਂਦਾ। ਪਰ ਅੰਦਰ ਦੀ ਯਾਤਰਾ ਦੇ ਵਿੱਚ ਬੜੀਆਂ ਪ੍ਰੋਬਲਮਸ ਨੇ, ਇੱਥੇ ਪਹੁੰਚਣ ਦੀ ਬੜੀਆਂ ਪ੍ਰੋਬਲਮਸ ਨੇ। ਇਹਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਕੋਈ ਐਕਸਪਰਟ ਦੀ ਲੋੜ ਹੈ। ਜਿਵੇਂ ਕਿਹਾ ਜਾਂਦਾ ਕਿ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ। ਜੇ ਤੁਸੀਂ ਹੱਜ ਦੇ ਮੱਕੇ ਮਦੀਨੇ ਤੇ ਜਾਣਾ ਨਾ, ਉਹ ਬੜੀਆਂ ਬਿਲਡਿੰਗਾਂ ਦੀ ਕੰਪਲੀਕੇਸ਼ਨ ਦਾ ਵੀ ਕਿੱਥੇ ਜਾਣਾ, ਕਿੱਥੇ ਕੰਕਰ ਮਾਰਨੇ ਨੇ, ਕਿੱਥੇ ਪੰਨਗੇ ਪੈਰੀ ਜਾਣਾ, ਕਿੱਥੇ ਸ਼ੇਵ ਕਰਨੀ ਆ, ਕਿੱਥੇ ਮੌਲ ਵੀ ਵਾਂਗਾਂ ਦੇਊਗਾ। ਪਰ ਉਹਦੀ ਥਾਂ ਤੇ ਜਿਹੜਾ ਬੰਦਾ ਆਲਰੇਡੀ ਉੱਥੇ ਜਾ ਕੇ ਆਇਆ ਹੋਵੇ ਉਹਨੂੰ ਨਾਲ ਲੈ ਜਾਓਗੇ, ਤੁਹਾਡਾ ਜਿਹੜਾ ਸਫ਼ਰ ਈਜ਼ੀ ਹੋ ਜਾਊਗਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਪਰਮਾਤਮਾ ਨੂੰ ਪਾਉਣ ਦੇ ਲਈ ਸਾਨੂੰ ਇੱਕ ਪਰਫੈਕਟ ਮਾਸਟਰ ਦੀ ਲੋੜ ਹੈ, ਕਿਉਂਕਿ ਮਤ ਕੋਈ ਭਰਮ ਭੁੱਲੈ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਇਟਸ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਅਵਰ ਓਨ ਇੰਡੀਪੈਂਡੈਂਟ ਐਫਰਟਸ, ਆਪਣੀ ਮਿਹਨਤ ਨਾਲ ਨਹੀਂ। ਗੁਰੂ ਦੀ ਤਾਂ ਲੋੜ ਪੈਣੀ ਹੈ, ਗੁਰੂ ਕਹੋ, ਕਾਮਲ ਮੁਰਸ਼ਿਦ ਕਹੋ, ਦੋਸਤ ਕਹੋ, ਯਾਰ ਕਹੋ, ਜੋ ਮਰਜ਼ੀ ਕਹੋ, ਐਕਸਪਰਟ ਹੋਣਾ ਚਾਹੀਦਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿਹੜਾ ਗੁਰੂ ਹੈ ਨਾ, ਹੁਣ ਇਹਦਾ ਟੌਪਿਕ ਲੰਬਾ, ਟਾਈਮ ਥੋੜਾ, ਗੁਰੂ ਦੀ ਪਹਿਚਾਣ ਕੀ ਹੈ, ਗੁਰੂ ਦਾ ਪਹਿਲਾਂ ਪਰਪਜ਼ ਕੀ ਹੈ। ਗੁਰੂ ਦਾ ਪਰਪਜ਼ ਇਹ ਹੁੰਦਾ, ਪਰ ਸਵਾਰਥ ਕੇ ਕਾਰ ਨੇ ਸੰਤ ਲਿਆ ਅਵਤਾਰ, ਸੰਤ ਲਿਆ ਅਵਤਾਰ ਜਗਤ ਕੋ ਰਾਹ ਚਲਾਵੇਂ, ਭਗਤੀ ਕਰੇ ਉਪਦੇਸ਼ ਗਿਆਨ ਦੇ ਨਾਮ ਸੁਨਾਵੇਂ। ਜਿਹੜੇ ਸੰਤ ਮਹਾਂਪੁਰਸ਼ ਇੱਥੇ ਆਉਂਦੇ ਨੇ, ਦੁਨੀਆਂ ਚ ਆਉਂਦੇ ਨੇ, ਕਿਉਂਕਿ ਕ੍ਰਿਸ਼ਨ ਭਗਵਾਨ ਨੇ ਗੀਤਾ ਚ ਕਿਹਾ ਸੀ ਨਾ ਕਿ ਜਦੋਂ ਜਦੋਂ ਧਰਤੀ ਦੇ ਉੱਤੇ ਅਤਿਆਚਾਰ ਜ਼ੁਲਮ ਵੱਧ ਜਾਂਦੇ ਨੇ, ਲੋਕ ਰੋਂਦੇ ਨੇ, ਪਿੱਟਦੇ ਨੇ, ਚੀਕੋ ਪੁਕਾਰ ਕਰਦੇ ਨੇ ਮਾਲਕ ਦੇ ਅੱਗੇ, ਪਰਮਾਤਮਾ ਦੇ ਅੱਗੇ, ਤਾਂ ਪਰਮਾਤਮਾ ਫਿਰ ਦਇਆ ਕਰਕੇ ਉਹ ਕਿਸੇ ਰੂਹ ਨੂੰ ਸਾਡੇ ਵਰਗੇ ਸਰੀਰ ਚ ਪਾ ਕੇ ਭੇਜਦੀ ਆ ਵੀ ਆਹ ਰੋਂਦੇ ਨੇ, ਪਿੱਟਦੇ ਨੇ, ਇਹਨਾਂ ਨੂੰ ਸਮਝਾ ਵਜਾ ਕੇ ਤੂੰ ਮੈਨੂੰ ਵਾਪਸ ਲਿਆ, ਦੁਨੀਆਂ ਚ ਰਹਿਣਾ ਨਹੀਂ ਚਾਹੁੰਦੇ। ਸੋ ਇਸੇ ਕਰਕੇ ਪਰ ਸਵਾਰਥ ਕੇ ਕਾਰ ਨੇ ਸੰਤ ਲਿਆ ਅਵਤਾਰ, ਉਹ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ, ਉਹਨਾਂ ਨੂੰ ਪਰਮਾਤਮਾ ਵੱਲੋਂ ਹੁਕਮ ਹੁੰਦਾ ਤਾਂ ਹੀ ਉਹ ਸਾਡਾ ਸਰੀਰ ਧਾਰਨ ਕਰਦੇ ਨੇ। ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ, ਇਹ ਸੰਸਾਰ ਦੇ ਵਿੱਚ ਹਮੇਸ਼ਾ ਸੰਤ ਰਹਿੰਦੇ ਨੇ, ਜੇ ਸੰਤ ਨਾ ਹੋਣ ਨਾ ਤਾਂ ਇੱਥੇ ਹਫੜਾ ਦਫੜੀ ਮੱਚ ਜੇ। ਸੋ ਇਸ ਕਰਕੇ ਸਵਾਮੀ ਜੀ ਨੇ ਕਿਹਾ ਸੀਗਾ, ਗੁਰੂ ਕੋ ਤੁਮ ਮਾਨਸ ਮਤ ਸਮਝੋ, ਬੋ ਹੈ ਸਤ ਪੁਰਸ਼ ਕੀ ਜਾਮ, ਦਇਆ ਮਿਹਰ ਸੇ ਬਚਨ ਸੁਨਾਵੇਂ, ਬੋ ਹੈ ਪੂਰਨ ਪੁਰਸ਼ ਅਨਾਮ, ਧਰੀ ਦੇ ਮਾਨੁਸ਼ ਕੀ ਗੁਰੂ ਨੇ, ਜਿਉਂ ਤੂੰ ਤੇਰਾ ਕਰੇ ਕਲਿਆਣ। ਗੁਰੂ ਜਿਹੜਾ ਹੁੰਦਾ ਦਿਨ ਰਾਤ ਮਿਹਨਤ ਕਰਦਾ, ਚੌਂਕੜੀ ਮਾਰਦਾ, ਆਪ ਆਪਣੀ ਹਾੜ ਲਈ ਬਤੀਤ ਕਰਦਾ, ਤੇ ਉਹਨੂੰ ਕੋਈ ਸ਼ੌਕ ਨਹੀਂ, ਉਹਨੂੰ ਵੀ ਸ਼ੌਕ ਹੁੰਦਾ ਵੀ ਮੈਂ ਆਪਣੇ ਧੀਆਂ ਪੁੱਤ ਜੰਮਾਂ, ਆਪਣੇ ਪੈਸੇ ਕਮਾਵਾਂ, ਵੱਡੀਆਂ ਵੱਡੀਆਂ ਕਾਰਾਂ ਚ ਰਹਾਂ। ਸੰਤ ਜਿਹੜੇ ਹੁੰਦੇ ਨੇ ਲੁਕਵੇਂ ਹੁੰਦੇ ਨੇ। ਸੋ ਤੀਨ ਲੋਕ ਸੇ ਜੁਦਾ ਹੈ ਉਨ ਸੰਤਨ ਕੀ ਚਾਲ, ਉਨ ਸੰਤਨ ਕੀ ਚਾਲ ਕਰਮ ਸੇ ਰਹਿਤੇ ਨਿਆਰੇ, ਉਹ ਕਰਮ ਨਹੀਂ ਕਰਦੇ, ਵਧਾਉਂਦੇ ਨਹੀਂ ਆਪਣੇ ਦਾਲ ਫੁਲਕਾ, ਛੋਟੇ ਸਿੰਬਲ ਤਰੀਕੇ ਨਾਲ ਖਾ ਕੇ ਦੋ ਕੱਪੜਿਆਂ ਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਤੇ ਚੌਂਕੜੀ ਮਾਰ ਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਪਰ ਸਾਨੂੰ ਇਹ ਭੁਲੇਖ ਹੈ ਕਿ ਜਿਹੜਾ ਸੰਤ ਹੈ ਨਾ ਉਹ ਸਾਡੀ ਜਾਤ ਚੋਂ ਨਹੀਂ, ਇਹ ਮੁਸਲਮਾਨ ਹੈ ਜੀ, ਇਹ ਸਿੱਖ ਹੈ ਜੀ, ਇਹ ਹਿੰਦੂ ਹੈ ਜੀ, ਇਹ ਅਮਰੀਕਾ ਵਾਲਾ ਜੀ, ਇਹ ਕੈਨੇਡਾ ਵਾਲਾ ਜੀ, ਇਹ ਪਾਕਿਸਤਾਨੀ ਹੈ ਜੀ, ਕਿਉਂਕਿ ਜਾਤ ਨਾ ਪੁੱਛੋ ਸੰਤ, ਜਾਤ ਨਾ ਪੁੱਛੋ ਸਾਧ ਕੀ, ਪੂਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ। ਕਿਉਂਕਿ ਜਿਹੜੇ ਸਾਧੂ ਸੰਤ ਹੁੰਦੇ ਨੇ ਉਹਨਾਂ ਦੀ ਜਾਤ ਪਾਤ ਨਹੀਂ ਦੇਖੀ ਦੀ। ਜਿਸ ਤਰ੍ਹਾਂ ਜਿਹੜੀ ਤਲਵਾਰ ਹੈ, ਤਲਵਾਰ ਨੇ ਕੰਮ ਆਉਣਾ, ਮਿਆਨ ਦੀ ਕੋਈ ਕੀਮਤ ਨਹੀਂ। ਜਿਹੜਾ ਸੋਨੇ ਦਾ ਗਹਿਣਾ ਨਾ, ਗੋਲਡ ਨੇ ਕੰਮ ਆਉਣਾ, ਡੱਬੇ ਨੇ ਕੰਮ ਨਹੀਂ ਆਉਣਾ। ਜਦੋਂ ਅਸੀਂ ਸਕੂਲ ਕਾਲਜ ਦੇ ਵਿੱਚ ਪੜ੍ਹਨ ਜਾਂਦੇ ਸੀਗੇ, ਸਾਡੇ ਜਿਹੜੇ ਟੀਚਰ ਜਾਂ ਪ੍ਰੋਫੈਸਰ ਸੀਗੇ, ਕੋਈ ਸਰਦਾਰ ਹੁੰਦਾ ਸੀ ਜੇ ਇੰਡੀਆ ਚ, ਕੋਈ ਮੁਸਲਮਾਨ ਹੁੰਦਾ ਸੀ, ਕੋਈ ਹਿੰਦੂ ਹੁੰਦਾ ਸੀ, ਕੋਈ ਲੇਡੀ ਹੁੰਦੀ ਸੀ, ਕੋਈ ਮੇਲ ਹੁੰਦਾ ਸੀ, ਕੋਈ ਹਰਿਆਣੇ ਦਾ ਰਹਿਣ ਵਾਲਾ ਸੀ, ਕੋਈ ਯੂਪੀ ਦਾ ਰਹਿਣ ਵਾਲਾ ਸੀ, ਕਦੇ ਪੁੱਛਿਆ? ਅਸੀਂ ਉਹਦਾ ਗੁਣ ਦੇਖਦੇ ਹਾਂ, ਉਹਦਾ ਗਿਆਨ ਦੇਖਦੇ ਹਾਂ ਵੀ ਇਹਨੂੰ ਇਹਦੇ ਬਾਰੇ ਨੌਲੇਜ, ਅਸੀਂ ਬੇਫਿਕਰ ਹੋ ਕੇ ਜਾਤਾਂ ਪਾਤਾਂ ਨੂੰ ਇਗਨੋਰ ਕਰਕੇ ਉਹ ਤੋਂ ਗਿਆਨ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਕਰਕੇ ਜਿਹੜਾ ਗੁਰੂ ਹੁੰਦਾ ਨਾ, ਉਹ ਲੱਗਦਾ ਸਾਡੇ ਵਰਗਾ ਹੀ ਹੈ, ਪਰ ਸਾਡੇ ਤੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਇੱਕ ਲਾਈਟ ਨੋਟ ਦੇ ਵਿੱਚ ਤੁਹਾਨੂੰ ਇੱਕ ਗੱਲ ਸੁਣਾ ਦਿੰਦਾ। ਦੋ ਈਗਲਸ, ਈਗਲ ਸਮਝ ਦੋ ਇਲਾਂ, ਅਸਮਾਨ ਚ ਉੱਡੀਆਂ ਜਾ ਰਹੀਆਂ ਸੀ। ਉਹ ਜਦੋਂ ਅਸਮਾਨ ਚ ਉੱਡੀਆਂ ਜਾ ਰਹੀਆਂ ਸੀ ਤੇ ਉਹਨਾਂ ਦੇ ਉੱਪਰ ਦੀ ਇੱਕ ਜਹਾਜ਼ ਨਿਕਲ ਗਿਆ। ਜਹਾਜ਼ ਵੀ ਦੂਰੋਂ ਦੇਖਣ ਨੂੰ ਤਾਂ ਇਲਾਂ ਵਰਗਾ ਹੀ ਲੱਗਦਾ, ਦੋ ਦੇ ਫਰ ਹੁੰਦੇ ਨੇ ਤੇ ਇੱਕੋ ਤਿੱਖੀ ਜੀ ਹੁੰਦੀ ਹੈ। ਗੱਲ ਸਮਝੋ, ਦੋ ਇਲਾਂ ਉੱਡੀਆਂ ਜਾ ਰਹੀਆਂ ਸੀ, ਉਹਦੇ ਉੱਤੋਂ ਦੀ ਜਹਾਜ਼ ਨਿਕਲ ਗਿਆ ਤੇ ਇੱਕ ਇਲ ਦੂਜੀ ਨੂੰ ਪੁੱਛਦੀ ਹੈ, ਕਹਿੰਦੀ ਭੈਣੇ ਭੈਣੇ ਆਹ ਕਿਹੜਾ ਪੰਛੀ ਆ ਜਿਹੜਾ ਸਾਥੋਂ ਵੀ ਤੇਜ਼ ਨਿਕਲ ਗਿਆ। ਦੂਜੀ ਕਹਿੰਦੀ ਹਾਂ ਇਹ ਪਤਾ ਨਹੀਂ ਕੌਣ ਹੈ। ਕਹਿੰਦੀ ਸੱਚ ਗੱਲ ਸੁਣ, ਇਹਦੇ ਤਾਂ ਪੂਛ ਚ ਧੂੰਆਂ ਨਿਕਲਿਆ, ਇਹਨੂੰ ਅੱਗ ਲੱਗੀ ਹੈ ਤਾਂ ਕਰਕੇ ਤੇਜ਼ ਦੌੜਦਾ। ਸੋ ਇਲਾਂ ਉਹਨੂੰ ਆਪਣੇ ਵਰਗਾ ਹੀ ਸਮਝਦੀਆਂ, ਜਹਾਜ਼ ਤੇ ਇਲਾਂ ਦੇ ਵਿੱਚ ਕਿੰਨਾ ਫਰਕ ਹੈ। ਇਸੇ ਤਰ੍ਹਾਂ ਹੀ ਜਿਹੜੇ ਸੰਤ ਹੁੰਦੇ ਨੇ ਨਾ, ਪੂਰਨ ਕਾਮਲ ਮੁਰਸ਼ਦ, ਦਿਖਾਵੇ ਦੇ ਨਹੀਂ, ਠੱਗ ਸੰਤ ਬਾਬੇ ਨਹੀਂ ਜਿਹੜੇ ਕਿੱਟ ਚੱਕੇ ਤੋਂ ਨਿਕਲਦੇ ਨੇ, ਉਹ ਨਹੀਂ, ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਸਾਡੇ ਨਾਲੋਂ ਹਮੇਸ਼ਾ ਹੀ ਵੱਖਰੇ ਹੁੰਦੇ ਨੇ। ਉਹਨਾਂ ਨੂੰ ਸਮਝਣਾ ਇੰਨਾ ਹੀ ਔਖਾ ਹੈ। ਏਵੜ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ। ਜਦੋਂ ਅਸੀਂ ਅੰਦਰ ਜਾ ਕੇ ਨਾਮਦਾਨ ਲੈ ਰਹੇ ਹਾਂ, ਅਸੀਂ ਪੂਜਾ ਪਾਠ ਕਰਦੇ ਹਾਂ ਤੇ ਸਾਨੂੰ ਪਤਾ ਲੱਗ ਜੂਗਾ ਵੀ ਸੰਤ ਠੀਕ ਸੀ ਜਾਂ ਗਲਤ ਸੀ, ਜਾਂ ਜੋ ਸਾਨੂੰ ਗਿਆਨ ਦਿੱਤਾ ਸਾਨੇ ਕੀ ਲੈਣਾ, ਅਸੀਂ ਆਪਣੇ ਉਸ ਗਿਆਨ ਤੇ ਅਮਲ ਕਰੀਏ, ਅਸੀਂ ਉਹ ਸੰਤ ਤੋਂ ਵੀ ਅੱਗੇ ਨਿਕਲ ਜਾਂਦੇ ਹਾਂ। ਸਾਨੂੰ ਟੀਚਰ ਨੇ ਪੜਾਇਆ, ਜਦੋਂ ਅਸੀਂ ਸਕੂਲ ਚ ਪੜ੍ਹਦੇ ਸੀਗੇ ਉਹ JVT ਜਾਂ BA BEd ਹੁੰਦੇ ਸੀ, BSc BEd ਹੁੰਦੇ ਸੀ, ਸਾਨੂੰ ਉਹਨਾਂ ਨੇ ਪੜਾਇਆ, ਅਸੀਂ ਪੜ੍ਹ ਕੇ ਉਹਨਾਂ ਤੋਂ ਵੀ ਅੱਗੇ ਨਿਕਲ ਗਏ, ਅਸੀਂ ਮਾਸਟਰ ਪ੍ਰੋਫੈਸਰ ਬਣ ਗਏ, ਯੂਨੀਵਰਸਿਟੀ ਪ੍ਰੋਫੈਸਰ ਬਣ ਗਏ, PhD ਕਰ ਲਈ, MA ਕਰ ਲਈ, MLED ਕਰ ਲਈ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਆ ਵੀ ਜੋ ਤੁਹਾਨੂੰ ਗੁਰੂ ਸਮਝਾਉਂਦਾ ਨਾ, ਉਹਨੂੰ ਤੁਸੀਂ ਅਮਲ ਕਰਨਾ। ਕੁੰਜਾਂ ਦੀ ਸਾਰ ਕੁੰਜਾਂ ਹੀ ਜਾਣ ਸਕਦੀਆਂ ਨੇ, ਜਿਹੜੀਆਂ ਕੁੰਜਾਂ ਨਾਲ ਲੁੱਟ ਸਕਦੀਆਂ। ਘੁੱਗੀਆਂ ਤੇ ਗਟਾਰਾਂ ਨੂੰ ਨਹੀਂ ਪਤਾ ਕਿ ਘੁੱਗੀਆਂ ਕਿਹੜੇ ਦੇਸ਼ ਚ ਆਉਂਦੀਆਂ ਤੇ ਕਿਹੜੇ ਦੇਸ਼ ਚਲੀਆਂ ਜਾਂਦੀਆਂ। ਜਿਹੜੇ ਸੰਤ ਹੁੰਦੇ ਨੇ ਉਹ ਦੇਖਣ ਨੂੰ ਸਾਡੇ ਵਰਗੇ ਲੱਗਦੇ ਨੇ, ਪਰ ਉਹਨਾਂ ਦੇ ਇੱਕ ਪੈਰ ਦੁਨੀਆਂ ਤੇ ਹੁੰਦਾ ਤੇ ਇੱਕ ਪੈਰ ਉਹ ਉੱਪਰ ਸੱਚਖੰਡ ਚ ਹੁੰਦਾ ਪਰਮਾਤਮਾ। ਜਦੋਂ ਚਾਹੁੰਦੇ ਨੇ ਆਪਣੀ ਸੂਰਤ ਨੂੰ ਖਿੱਚ ਕੇ ਉੱਪਰ ਲੈਂਦੇ, ਜਦੋਂ ਚਾਹੁੰਦੇ ਥੱਲੇ ਆ ਜਾਂਦੇ ਨੇ। ਸੰਤਾਂ ਦੀਆਂ ਨਿਸ਼ਾਨੀਆਂ ਕੀਆਂ ਨੇ? ਸੰਤ ਦੀ ਨਿਸ਼ਾਨੀ ਇਹ ਹੈ ਕਿ ਸੰਤ ਦਾਤੇ ਹੁੰਦੇ ਨੇ, ਉਹ ਮੰਗਦੇ ਨਹੀਂ, ਹੱਕ ਹਲਾਲ ਦੀ ਕਮਾਈ ਤੇ ਜ਼ੋਰ ਦਿੰਦੇ ਨੇ। ਜਿਹੜੇ ਸੰਤ ਮੰਗਦੇ ਫਿਰਦੇ ਨੇ, ਕਹਿੰਦੇ ਮੈਂ ਨਹੀਂ ਮੰਗਦੇ, ਉੱਥੇ ਮੱਥਾ ਟੇਕ ਦਿਓ 1 ਲੱਖ ਰੁਪਏ ਦਾ, ਜੇ ਘਰੇ ਬੁਲਾਉਣਾ ਤੁਸੀਂ 2 ਲੱਖ ਰੁਪਇਆ ਲੈ ਲੈਂਦੇ ਨੇ। ਗਰੀਬ ਦੇ ਘਰੇ ਫਿੱਟ ਲਾਉਣ ਤੋਂ ਜਾਂਦੇ ਹੀ ਨਹੀਂ, ਮੋਦੀ ਬੁਲਾਵੇ, ਅਮਰਿੰਦਰ ਸਿੰਘ ਬੁਲਾਵੇ, ਕੇਜਰੀਵਾਲ ਬੁਲਾਵੇ, ਫੱਟ ਜਾਂਦੇ ਨੇ ਜਹਾਜ਼ਾਂ ਦੇ, ਇੱਧਰ ਭੱਜੇ ਫਿਰਦੇ ਉੱਧਰ ਭੱਜੇ ਫਿਰਦੇ ਨੇ, ਉਹ ਸੰਤ ਨਹੀਂ ਹੁੰਦੇ। ਭੀਖ ਨਾ ਮੰਗੇ ਸੰਤ ਜਨ, ਕਹਿ ਗਏ ਪਲਟੂ ਦਾਸ, ਹੰਸ ਚੁਗੇ ਨਾ ਘੋਗੀ, ਸੀਂ ਚਰੇ ਨਾ ਘਾਸ। ਉਹਨਾਂ ਨੇ 3 ਐਗਜ਼ਾਮਪਲਾਂ ਦਿੱਤੀਆਂ ਪਲਟੂ ਸਾਹਿਬ ਸੰਤਾਂ ਨੇ। ਉਹ ਕਹਿੰਦੇ ਜਿਹੜੇ ਹੰਸ ਹੁੰਦੇ ਨੇ ਨਾ, ਉਹ ਕਦੇ ਵੀ ਘੁੱਗੇ ਨਹੀਂ ਚੁਗਦੇ। ਜਿਹੜੇ ਸਿੰਘ ਹੁੰਦੇ ਨੇ, ਸ਼ੇਰ ਹੁੰਦੇ ਨੇ, ਉਹ ਕਦੇ ਘਾਹ ਨਹੀਂ ਖਾਂਦੇ। ਇਸੇ ਤਰ੍ਹਾਂ ਹੀ ਜਿਹੜੇ ਸੰਤ ਹੁੰਦੇ ਨੇ ਨਾ, ਉਹ ਕਦੇ ਵੀ ਭੀਖ ਨਹੀਂ ਮੰਗਦੇ, ਬੈਗਿੰਗ ਨਹੀਂ ਕਰਦੇ, ਹੱਥ ਨਹੀਂ ਅੜਦੇ, ਸਗੋਂ ਉਹ ਇੰਜ ਹੁੰਦੇ ਨੇ, ਦਿੰਦੇ ਨੇ ਘਾਹ ਲਿਖਾਏ। ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਹ ਹੱਥਾਂ ਦੇ ਨਾਲ ਆਪਣੀ ਮਿਹਨਤ ਕਰਦੇ ਨੇ ਦਸਾਂ ਨੋਹਾਂ ਦੀ, ਤੇ ਉਹਦੇ ਵਿੱਚੋਂ ਵੀ ਤਿਲ ਫੁੱਲ ਉਹ ਗਰੀਬ ਗਰੂਬੇ ਦੀ, ਲੋੜਵੰਦਾਂ ਦੀ ਸਹਾਇਤਾ ਕਰਦੇ ਨੇ। ਅੱਜ ਦੇ ਸੰਤ ਕਹਿੰਦੇ ਕੁਛ ਨੇ, ਵੱਡੇ ਵੱਡੇ ਭੰਡਾਰੇ ਵੀ ਲਵਾ ਆਉਂਦੇ ਨੇ, ਦੇਖਣ ਨੂੰ ਲੱਗਦਾ ਵੀ ਬੜਾ ਪਰਉਪਕਾਰੀ, ਉਹ ਸੰਗਤ ਦੇ ਪੈਸੇ ਹੁੰਦੇ ਨੇ, ਉਹ ਸੰਗਤ ਦਾ ਇੰਨਾ ਚੜਾਵਾ ਚੜਦਾ, ਕੋਠੇ ਭਰ ਜਾਂਦੇ, ਬਾਕੀ ਤਾਂ ਉਹ ਆਪਣੇ ਬੱਚਿਆਂ ਨੂੰ ਬੈਂਕਾਂ ਜਮ੍ਹਾਂ ਕਰਾਉਂਦੇ ਨੇ, ਥੋੜਾ ਮੋਟਾ ਲੋਕ ਦਿਖਾਵੇ ਲਈ ਉਹ ਲੰਗਰ ਚਲਾ ਆਉਂਦੇ ਨੇ, ਉਹ ਸੰਤ ਨਹੀਂ ਹੁੰਦੇ। ਕਿਉਂਕਿ ਕਬੀਰ ਸਾਹਿਬ ਨੇ ਬੜੀ ਸਪਸ਼ਟ ਗੱਲ ਕਹੀ ਸੀਗੀ, ਮਰ ਜਾਊਂ ਮਾਂਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਜ ਮੇਂ ਮੁਝੇ ਨਾ ਵੇ ਲਾਜ। ਉਹ ਕਹਿੰਦੇ ਮੈਂ ਮਰਨਾ ਪਸੰਦ ਕਰਦਾ, ਪਰ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ। ਕਿਉਂ? ਕਿਉਂਕਿ ਹੱਥ ਅੱਡਣ ਦੀ ਲੋੜ ਹੀ ਨਹੀਂ। ਪਰਮਾਤਮਾ ਜੇ ਜਾਨਵਰਾਂ ਨੂੰ, ਪੰਛੀਆਂ ਨੂੰ, ਛੋਟੇ ਛੋਟੇ ਕੀੜੇ ਮਕੌੜਿਆਂ ਨੂੰ ਪੱਥਰਾਂ ਦੇ ਅੰਦਰ ਭੋਜਨ ਦੇ ਸਕਦੀ ਹੈ, ਤੇ ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਡਾ ਖਿਆਲ ਨਹੀਂ ਰੱਖੂਗੀ। ਸੋ ਇਸ ਕਰਕੇ ਕਿਹਾ ਜਾਂਦਾ ਕਿ ਪਰ ਸਵਾਰਥ ਕੇ ਕਾਰਨ ਮੁਝੇ ਨਾ ਵੇ ਲਾਪਾ। ਜਿਹੜੇ ਸੰਤ ਪਰਮਾਰਥ ਦੇ ਕੰਮਾਂ ਦੇ ਲਈ, ਕੋਈ ਨਹਿਰਾਂ ਬਣਾਉਣੀਆਂ, ਕੋਈ ਕਾਲਜ ਬਣਾਉਣੇ, ਕੋਈ ਸਕੂਲ, ਪਰ ਆਪਣੀ ਜੇਬ 'ਚ ਨਹੀਂ ਪਾਉਣਾ, ਉਹ ਪੂਰਨ ਸੰਤ ਹੁੰਦੇ ਨੇ। ਸੋ ਗੁਰੂ ਨਾਨਕ ਸਾਹਿਬ ਨੇ ਸੰਤਾਂ ਬਾਰੇ ਕਿਹਾ ਸੀ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲਾਗੇ ਪਾਏ, ਕਾਲ ਖਾਏ ਕੁਛ ਹੱਥੋਂ ਦੇ, ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਗੁਰੂ ਪੀਰ ਹੋ ਕੇ ਲੋਕਾਂ ਦੇ ਅੱਗੇ ਹੱਥ ਅੱਡਦੇ ਫਿਰਦੇ ਨੇ, ਰੋਟੀਆਂ ਪ੍ਰਸ਼ਾਦੇ ਡੋਨੇਸ਼ਨਾਂ ਲੈਂਦੇ ਫਿਰਦੇ ਨੇ, ਉਹ ਗੁਰੂ ਨਹੀਂ ਹੋ ਸਕਦੇ। ਘਾਲ ਖਾਏ ਕੁਛ ਹੱਥੋਂ ਦੇ, ਉਹ ਆਪਣੀ ਜਿਹੜੀ ਰੋਜੀ ਰੋਟੀ, ਆਪਣੀ ਰਹਿਣੀ ਸਹਿਣੀ ਹੈ, ਆਪਣਾ ਲਿਵਿੰਗ ਹੈ, ਉਹ ਆਪਣੀ ਮਿਹਨਤ ਨਾਲ ਕਮਾ ਕੇ ਗੁਜ਼ਾਰਾ ਕਰਦੇ ਨੇ। ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਹੁੰਦੀਆਂ ਨੇ, ਉਹ ਹਵਾ ਤੇ ਪਾਣੀ ਲਾਈਟ ਵਾਂਗੂ ਫ੍ਰੀ ਹੁੰਦੀਆਂ ਨੇ। ਜਿਵੇਂ ਹਵਾ ਤਰ੍ਹਾਂ ਅਸੀਂ ਸਾਹ ਲੈਂਦੇ ਹਾਂ ਨਾ, ਉਹਦੇ ਪੈਸੇ ਨਹੀਂ ਦਿੰਦੇ। ਸੂਰਜ ਦੀ ਅਸੀਂ ਰੋਸ਼ਨੀ ਲੈਂਦੇ, ਉਹਦੇ ਬਿੱਲ ਨਹੀਂ ਆਉਂਦੇ ਸਾਡੇ ਕੋਲੇ। ਸੋ ਇਸੇ ਤਰ੍ਹਾਂ ਹੀ ਪਾਣੀ ਪੀਂਦੇ ਹਾਂ ਉਹਦਾ ਅਸੀਂ ਮੁੱਲ ਨਹੀਂ ਤਾਰਦੇ। ਹਾਂ ਜਿਹੜੇ ਸਿਟੀ ਦਾ ਪੀਵਾਂਗੇ ਉਹਦਾ ਪੈਸੇ ਦਿੰਦੇ ਹਾਂ, ਜੇ ਏਅਰ ਕੰਡੀਸ਼ਨ ਲਾਵਾਂਗੇ ਚੰਗੀ ਹਵਾ ਉਹਦੇ ਪੈਸੇ ਦਿੰਦੇ ਹਾਂ, ਪਰ ਜਿਹੜੀ ਪਰਮਾਤਮਾ ਵੱਲੋਂ ਸ਼ੁੱਧ ਹਵਾ, ਗੰਦੀ ਹਵਾ ਤਾਂ ਅਸੀਂ ਪੈਦਾ ਕੀਤੀ ਹੈ ਨਾ ਜੀ, ਜਿਹੜੀ ਪਰਮਾਤਮਾ ਨੇ ਸ਼ੁੱਧ ਹਵਾ ਦਿੱਤੀ ਹੈ, ਸ਼ੁੱਧ ਪਾਣੀ ਦਿੱਤਾ, ਰੋਸ਼ਨੀ, ਤੇ ਉਹਦੇ ਅਸੀਂ ਕੋਈ ਪੈਸੇ ਨਹੀਂ ਦਿੰਦੇ। ਇਸੇ ਤਰ੍ਹਾਂ ਹੀ ਜਿਹੜੇ ਗੁਰੂ ਸਾਹਿਬਾਨ ਹੁੰਦੇ ਨੇ, ਸੰਤ ਹੁੰਦੇ ਨੇ, ਕਾਮਲ ਮੁਰਸ਼ਿਦ ਹੁੰਦੇ ਨੇ, ਉਹ ਆਪਣੀਆਂ ਟੀਚਿੰਗ ਲੋਕਾਂ ਨੂੰ ਫ੍ਰੀ ਸਮਝਾਉਂਦੇ ਨੇ। ਅਗਲੀ ਗੱਲ ਹੁੰਦੀ ਹੈ ਕਿ ਨਿਸ਼ਾਨੀ ਉਹਨਾਂ ਦੀ ਇਹ, ਉਹ ਸ਼ੇਖ ਹੀ ਨਹੀਂ ਮਾਰਦੇ। ਉਹ ਜਿਵੇਂ ਇੱਕ ਸਾਡੇ, ਮੈਂ ਨਾਂ ਲੈਣਾ ਨਹੀਂ ਚਾਹੁੰਦਾ, ਅਸੀਂ ਜੇਲ੍ਹ ਤੋਂ ਛੁੱਟ ਕੇ ਆਏ ਨੇ ਹੁਣੀ ਤਾਜ਼ੇ ਤਾਜ਼ੇ, ਉਹ ਕਹਿੰਦੇ ਮੈਂ ਤਾਂ ਲੱਡੂ ਖਾਊਂਗਾ, ਮੈਂ ਤਾਂ ਲੱਡੂ ਖਾਊਂਗਾ। ਡਾਂਸ ਇੰਜ ਕਰਦੇ ਫਿਰਦੇ ਨੇ, ਚੇਲੇ ਨੇ ਕਿਸੇ ਬੇਟੀ ਨੂੰ ਲਾ ਕੇ ਇੱਧਰ ਲੈ ਗਏ, ਉਹ ਕਰਦੇ ਪੁੱਠੇ ਸਿੱਧੇ ਕੰਮ ਫਿਰਦੇ ਨੇ, ਉਹ ਠਕਠੋਰੇ ਨੇ, ਡਰਾਮੇਬਾਜ਼ੀ ਕਰਦੇ ਨੇ, ਵਧੀਆ ਮੇਕਅਪ ਲਾ ਕੇ ਲੋਕਾਂ ਦੇ ਸਾਹਮਣੇ ਪੇਸ਼ ਨੇ, ਕਿਤੇ ਦਾੜੀ ਕਟਾ ਲਾਂਦੇ, ਕਿਤੇ ਕੋਈ ਟੇਢੀ ਕਰ ਲਾਂਗੇ, ਕਿਤੇ ਕਮੀਜ਼ ਪਾ ਕੇ ਮਾਰ ਮਾਰ ਕਰਦੇ ਫਿਰਦੇ ਨੇ, ਉਹ ਨਹੀਂ ਹੁੰਦੇ। ਉਹਨਾਂ 'ਚ ਨਿਮਰਤਾ ਹੁੰਦੀ ਹੈ, ਉਹਨਾਂ ਨੂੰ ਦੋ ਗਾਲਾਂ ਵੀ ਕੱਢ ਲਓ ਤਾਂ ਵੀ ਕੁਛ ਨਹੀਂ, ਅੱਜ ਦੇ ਸੰਤ ਨੂੰ ਕਹਿ ਕੇ ਦੇਖੋ ਕੋਈ ਮਾੜੀ, ਉਹਨੂੰ ਕੀ, ਉਹਦੇ ਚੇਲੇ ਚਾਪਟਿਆਂ ਨੂੰ ਕਹਿ ਦਿਓ ਤੁਹਾਡਾ ਸੰਤ ਠੱਗ ਹੈ, ਅਤੇ ਉਹਦੇ ਚੇਲੇ ਚਾਪਟੇ ਹੀ ਤੁਹਾਡੇ ਨਾਲ ਨਾਰਾਜ਼ ਹੁੰਦੇ ਨੇ, ਕਹਿੰਦੇ ਇਹਨੂੰ ਬਾਈਕਾਟ ਕਰ ਦਿਓ, ਇਹਦੇ ਨਾਲ ਬੋਲਣ ਨਹੀਂ ਦੇਣਾ, ਕਿਤੇ ਸੰਤਰਾਂ ਨਾਲ ਨਾਰਾਜ਼ ਹੋ ਜਾਏ, ਇਹੋ ਜਿਹੇ ਸੰਤਾਂ ਨੂੰ ਫਿੱਟ ਲਾਉਂਦਾ। ਸੋ ਜਿਹੜੇ ਚੰਗੇ ਸੰਤ ਹੁੰਦੇ ਨੇ, ਪਹੁੰਚੇ ਸੰਤ ਹੁੰਦੇ ਨੇ, ਉਹਨਾਂ ਨੂੰ ਮਾੜਾ ਵੀ ਕਹਿ ਲਓ। ਪਲਟੂ ਸਾਹਿਬ ਨੂੰ ਜੈ ਦੁਕਾਨ ਦੇ ਵਿੱਚ ਬੰਦ ਨਹੀਂ ਕੀਤਾ ਸੀ, ਅੱਗ ਨਹੀਂ ਲਾਈ ਸੀ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਨਹੀਂ ਦਿੱਤਾ ਸੀ, ਜੀਸਸ ਕ੍ਰਾਈਸਟ ਨੂੰ ਸੂਲੀ ਤੇ ਨਹੀਂ ਟੰਗਿਆ ਸੀ, ਪੰਜਵੀਂ ਪਾਤਸ਼ਾਹੀ ਤੱਤੇ ਤਵਿਆਂ ਤੇ ਨਹੀਂ ਚੜਾਇਆ ਸੀ, ਉਹਨਾਂ ਨੇ ਕੁਛ ਕਿਹਾ ਤੇਰਾ ਪਾਣਾ ਮਿੱਠਾ ਲਾਗੇ। ਜੀਸਸ ਕ੍ਰਾਈਸਟ ਨੂੰ ਸੂਲੀ ਤੇ ਚੜਾਇਆ ਸੀਗਾ, ਉਹਦੇ ਅਖੀਰਲੇ ਵਰਡਸ ਤੁਸੀਂ ਬਾਈਬਲ ਚ ਪੜ੍ਹ ਸਕਦੇ, ਕਹਿੰਦੇ ਉਹਨੇ ਲਿਖਿਆ ਸੀਗਾ, ਓ ਫਾਦਰ ਫਾਰ ਗਿਵ ਦੇਮ ਐਜ਼ ਦੇ ਨੋ ਨਾਟ ਵਟ ਦੇ ਆਰ ਡੂਇੰਗ। ਕਹਿੰਦੇ ਪਰਮ ਪਿਤਾ ਪਰਮੇਸ਼ਰ, ਇਹਨਾਂ ਨੂੰ ਪਤਾ ਹੀ ਨਹੀਂ ਕੀ ਕਰ ਰਹੇ ਨੇ, ਜਿਹਨਾਂ ਨੂੰ ਪਤਾ ਹੁੰਦਾ ਵੀ ਰੱਬ ਨੂੰ ਕਿੰਨਾ ਠੋਕ ਰਹੇ, ਕਦੇ ਨਾ ਕਰਦੇ, ਕੋਈ ਕਹਿੰਦੀ ਅਕਲ ਹੈ ਹੀ ਨਹੀਂ, ਇਹਨਾਂ ਦਾ ਲੈਵਲ ਉਨਾ ਹੈ ਹੀ ਨਹੀਂ। ਸੋ ਇਸ ਕਰਕੇ ਜਿਹੜੇ ਸੰਤ ਹੁੰਦੇ ਨੇ ਨਾ ਜੀ, ਉਹ ਪਰਮਾਤਮਾ ਦੇ ਕਹਿੰਦੇ, ਉਹਨਾਂ ਦੀ ਹਲੀਮੀ ਹੁੰਦੀ ਹੈ, ਨਾ ਮੈਂ ਕੀਆ ਨਾ ਕਰ ਸਕੂੰ ਸਾਹਿਬ ਕਰਤਾ ਮੋਰ, ਕਰਤ ਕਰਾਵਤ ਆਪ ਹੈ ਪਲਟੂ ਸ਼ੋਰ ਸ਼ੋਰ। ਪਲਟੂ ਸਾਹਿਬ ਕਹਿੰਦੇ ਦੁਨੀਆਂ ਕਹਿੰਦਾ ਪਲਟੂ ਨੇ ਆ ਕੀਤਾ, ਪਲਟੂ ਨੇ ਕੀਤਾ, ਕਹਿੰਦਾ ਮੈਂ ਕੱਖ ਨਹੀਂ ਕੀਤਾ, ਕਰਦੇ ਮੇਰੇ ਸਤਿਗੁਰੂ ਨੇ, ਮੇਰਾ ਪਰਮਾਤਮਾ ਹੈ, ਨਾ ਮੈਂ ਕੀਆ ਨਾ ਕਰ ਸਕੂੰ ਸਾਹਿਬ ਕਰਤਾ ਮੋਰ, ਮੇਰਾ ਸਾਹਿਬ ਮੇਰਾ ਪਰਮਾਤਮਾ ਕਰਤਾ ਹੈ, ਕਰਤ ਕਰਾਵਤ ਆਪ ਹੈ ਪਲਟੂ ਸ਼ੋਰ ਸ਼ੋਰ। ਕਹਿੰਦੇ ਉਹੀ ਕਰਦਾ ਪਰਮਾਤਮਾ, ਮੇਰੀ ਤਾਂ ਐਵੇਂ ਜੈ ਜੈਕਾਰ ਹੋ ਰਹੀ ਹੈ। ਸੋ ਜਿਹੜੇ ਪੂਰਨ ਸੰਤ ਹੁੰਦੇ ਨੇ, ਉਹ ਸਾਰੀ ਖਲਕਤ ਨੂੰ ਪਿਆਰ ਕਰਦੇ ਨੇ, ਕਿਸੇ ਨੂੰ ਨਫ਼ਰਤ ਨਹੀਂ ਕਰਦੇ, ਈਵਨ ਲਵ ਦਾ ਹੀ ਐਨੀਮੀ। ਉਹਨਾਂ ਦਾ ਕੋਈ ਖਾਸ ਪਹਿਰਾਵਾ ਨਹੀਂ ਹੁੰਦਾ ਕਿ ਪੀਰੇ ਪਾਉਣੇ ਨੇ, ਚਿੱਟੇ ਪਾਉਣੇ ਨੇ, ਮੱਥੇ ਤੇ ਟਿੱਕਾ ਲਗਾਉਣਾ, ਬਿੰਦੀ ਲਾਉਣੀ ਆ, ਰੱਖੜੀ ਬੰਨਣੀ ਆ, ਕਾਰ ਚ ਉਤਰਨਾ, ਲੰਬੀ ਚੋਲ ਮੋਢੇ ਦੇ ਭਰਨਾ ਟੰਗਣਾ, ਪਹਿਰਾਵਾ ਕੋਈ ਸਿੰਪਲ, ਜਿਸ ਤਰ੍ਹਾਂ ਦੀ ਜਿਹੜੇ ਦੇਸ਼ ਚ ਰਹਿੰਦੇ ਨੇ, ਜੈ ਜੀ ਸਟੈਡੀ ਨੇ, ਉਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਹੁੰਦਾ ਹੈ। ਉਹਨਾਂ ਦੀ ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ ਹੁੰਦੀ ਹੈ, ਰਹਿਣਾ ਸਿੰਪਲ ਹੁੰਦਾ, ਵੱਡੇ ਵੱਡੇ ਡਾਇਨਿੰਗ ਟੇਬਲਾਂ ਤੇ ਬਹਿ ਕੇ ਖਾਣਾ ਨਹੀਂ ਖਾਂਦੇ, ਪੂੰਜੇ ਬਹਿ ਕੇ ਖਾ ਲੈਂਦੇ, ਉਹ ਟੁੱਟਿਆ ਜਾਂ ਉਹਨਾਂ ਕੋਲ ਟੇਬਲ ਹੁੰਦਾ, ਤੇ ਉਹਨਾਂ ਦੀ ਸੋਚ ਬੜੀ ਉੱਚੀ ਹੁੰਦੀ ਹੈ। ਚੌਥੀ ਪਾਤਸ਼ਾਹੀ ਨੇ ਕਿਹਾ ਸੀ ਸੰਤਾਂ ਦੇ ਬਾਰੇ, ਜਿਸ ਮਿਲੀਏ ਮਨ ਹੋਏ ਆਨੰਦਾ, ਜਿਹਨੂੰ ਮਿਲ ਕੇ ਸਾਡੇ ਮਨ ਚ ਖੁਸ਼ੀ ਹੋ ਜਾਏ, ਆਨੰਦ ਆ ਜਾਵੇ। ਜਿਸ ਮਿਲੀਏ ਮਨ ਹੋਏ ਆਨੰਦਾ, ਸੋ ਸਤਿਗੁਰੂ ਕਹੀਏ, ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਈਏ। ਉਹ ਗੁਰੂ, ਉਹ ਰਿਸ਼ੀ ਮੁਨੀ, ਉਹ ਗੁਰੂ ਜੀ ਸਵਾਮੀ ਜੀ, ਜਿਨ੍ਹਾਂ ਨੂੰ ਮਿਲ ਕੇ, ਉਹਨਾਂ ਦੀ ਟੀਚਿੰਗ ਸੁਣ ਕੇ ਸਾਡੇ ਅੰਦਰ ਠੰਡ ਪੈ ਜੇ, ਤੇ ਜਿਹੜੇ ਸਾਡੇ ਕੋਈ ਭਰਮ ਭੁਲੇਖੇ ਨੇ ਦੁਨੀਆਂ ਦੇ ਬਾਰੇ, ਉਹ ਦੂਰ ਹੋ ਜਾਣ, ਉਹੀ ਸੱਚਾ ਗੁਰੂ ਹੁੰਦਾ ਹੈ। ਪਲਟੂ ਸਾਹਿਬ ਨੇ ਕਿਹਾ ਸੀ, ਧੁਨ ਆਵੇ ਜੋ ਗਗਨ ਕੀ, ਸੋ ਮੇਰਾ ਗੁਰਦੇਵ ਸੇਵਾ ਮੈਂ ਕਰੂੰ ਬਾਕੀ। ਉਹਦੀ ਸੇਵਾ ਕਰਨੀ ਹੈ ਜਿਹਦੇ ਅੰਦਰ ਪਰਦਾ ਖੁੱਲਿਆ ਵੈ। ਸ਼ਬਦ ਮੇਂ ਹੈ ਗੁਲਤਾਨ, ਅਵਸਥਾ ਐਸੀ ਜਾ ਕੀ, ਜਿਨ੍ਹਾਂ ਦੀ ਅਵਸਥਾ ਹਮੇਸ਼ਾ ਅੱਖਾਂ ਮੀਚ ਕੇ ਉੱਪਰ ਧਿਆਨ ਧਰੀ ਬੈਠੇ ਨੇ, ਉਹੀ ਪੂਰਨ ਸੰਤ ਹੁੰਦੇ ਨੇ, ਉਹਨਾਂ ਦੀ ਲੋੜ ਹੈ। ਸ਼ੀਤਲ ਚੰਦਨ ਚੰਦਰਮਾ, ਤੈਸੇ ਸ਼ੀਤਲ ਸੰਤ ਜਗਤ ਕੀ ਤਾਪ ਬਜਾਵੇ, ਜੋ ਕੋਈ ਆਵੇ ਜਰਤ ਮਦਰ ਮਨ ਬਚਨ ਸੁਨਾਵੇ। ਭਾਵੇਂ ਲੋਕ ਉਹਨਾਂ ਨੂੰ ਗਾਲਾਂ ਹੀ ਕੱਢੀ ਜਾਣ, ਉਹ ਮਿੱਠੇ ਬੋਲ ਬੋਲਦੇ ਨੇ। ਉਹ ਤਾਂ ਜਿਵੇਂ ਚੰਦਰਮਾ ਠੰਡ ਦਿੰਦਾ, ਸੂਰਜ ਗਰਮੀ ਦਿੰਦਾ, ਉਹ ਤਾਂ ਚੰਦਰਮੇ ਨਾਲੋਂ ਵੀ ਠੰਡੇ ਹੁੰਦੇ ਨੇ। ਲੋਕ ਭਾਵੇਂ ਉਹਨੂੰ ਗਾਲਾਂ ਕੱਢੀ ਜਾਣ, ਉਹਨਾਂ ਬਾਰੇ ਜਿੰਨਾ ਮਰਜ਼ੀ ਕਹੀ ਜਾਣ ਮਾੜਾ, ਪਰ ਉਹ ਤਾਂ ਮਿੱਠੇ ਬੋਲ ਹੀ ਬੋਲਦੇ ਨੇ। ਸੋ ਇਸ ਕਰਕੇ ਪਰਮਾਤਮਾ ਦੀ ਸਾਨੂੰ ਲੋੜ ਹੈ, ਪਰਮਾਤਮਾ ਦੀਆਂ ਨਿਸ਼ਾਨੀਆਂ ਨੇ, ਤੇ ਜਿਹੜਾ ਸਾਨੂੰ ਪਰਮਾਤਮਾ ਮਿਲ ਜੇ, ਸੋ ਉਹਦੇ ਨਾਲ ਫਿਰ ਸਾਨੂੰ ਕਦੇ ਵੀ ਉਹ ਤੋਂ ਰਾਇ ਲੈ ਕੇ, ਉਹਦੀ ਗਾਈਡੈਂਸ ਲੈ ਕੇ, ਉਹ ਤੋਂ ਨਾਮਦਾਨ ਲੈ ਕੇ, ਉਹ ਤੋਂ ਅੰਮ੍ਰਿਤ ਛਕ ਕੇ, ਉਹਦੋਂ ਦੀਕਸ਼ਾ ਲੈ ਕੇ ਫਿਰ ਪਿੱਛੇ ਮੁੜ ਕੇ ਨਾ ਦੇਖੋ, ਬਸ ਅਮਲ ਸ਼ੁਰੂ ਕਰ ਦਿਓ। ਬਸ ਪ੍ਰਾਇਓਰਟੀ ਤੁਹਾਡੀ ਉਸ ਚੀਜ਼ ਦੀ ਹੁੰਦੀ ਹੈ, ਮੈਡੀਟੇਸ਼ਨ ਦੀ। ਜਿਹੜਾ ਬੰਦਾ ਮੈਡੀਟੇਸ਼ਨ ਕਰਦਾ ਤੇ ਉਹ ਫਿਰ ਹਮੇਸ਼ਾ ਹੀ ਕਾਮਯਾਬ ਹੋ ਜਾਂਦਾ ਹੈ, ਕਿਉਂਕਿ ਆਪਣੀ ਕੋਸ਼ਿਸ਼ ਨਾਲ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਪਲਟੂ ਸਾਹਿਬ ਨੇ ਕਿਹਾ ਸੀਗਾ, ਤੀਰਥ ਮੇਂ ਹਮ ਬਹੁਤ ਖੋਜਾ, ਤੀਰਥ ਮੇਂ ਬਹੁਤ ਹਮ ਖੋਜਾ, ਵਹਾਂ ਤੋਂ ਕੁਛ ਨਹੀਂ ਪਾਇਆ, ਕਿਉਂਕਿ ਯੂਪੀ ਦੀ ਲੈਂਗੁਏਜ ਹੈ। ਤੀਰਥ ਮੇਂ ਬਹੁਤ ਹਮ ਖੋਜਾ, ਕਹਿੰਦੇ ਤੀਰਥਾਂ ਤੇ ਬੜਾ ਗਿਆ ਪਰ ਉੱਥੇ ਮੈਨੂੰ ਕੁਛ ਨਹੀਂ ਲੱਭਿਆ, ਵਹਾਂ ਤੋਂ ਕੁਛ ਨਹੀਂ ਪਾਇਆ। ਮੋਏ ਹਮ ਵਰਤ ਕੇ ਕਰਤੇ ਵੇਦ ਕੋ ਸੁਣਾ ਚਿੱਤ ਲਈ, ਕਹਿੰਦੇ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦਾ ਬੜਾ ਗਿਆਨ ਸੁਣਿਆ, ਵਰਤ ਵੀ ਰੱਖੇ ਮਾਂ ਬਾਪ ਦੇ ਪਿੱਤਰਾਂ ਦੇ, ਯੋਗ ਔਰ ਯੁਕਤ ਕਰ ਥਾ ਕੇ ਸਾਜਨ ਕੀ ਖਬਰ ਨਹੀਂ ਪਾਈ, ਯੋਗ ਵੀ ਕੀਤੇ ਪੁੱਠੇ ਵੀ ਲਮਕੇ ਵਰਤ ਵੀ ਰੱਖੇ ਪਰ ਉਹ ਪਰਮਾਤਮਾ ਦੀ ਖਬਰ ਨਹੀਂ ਮਿਲੀ। ਪਰ ਇਹ ਜਬ ਸੰਤ ਕੇ ਦੁਆਰੇ ਸੰਤ ਨੇ ਆਪ ਸਭ ਕੀ ਨਾ, ਦਾਸ ਪਲਟੂ ਜਬੀ ਪਾਇਆ ਗੁਰੂ ਕੇ ਚਰਨ ਚਿਤ ਲੀਨਾ, ਕਹਿੰਦੇ ਜਦੋਂ ਅਖੀਰ ਚ ਮੈਂ ਗੁਰੂ ਪਰਮਾਤਮਾ ਦੀ ਖੋਜ ਕਰਦਾ ਕਰਦਾ ਸੰਤਾਂ ਦੇ ਕੋਲੇ ਆਇਆ, ਕਾਮਲ ਮੁਰਸ਼ਿਦ ਕੋਲੇ ਆਇਆ, ਸੰਤਾਂ ਨੇ ਮੈਨੂੰ ਉਪਦੇਸ਼ ਦੇ ਕੇ ਥਾਪੀ ਦੇ ਕੇ ਪਿਆਰ ਦੇ ਕੇ ਸਮਝਾ ਜਾ ਕੇ ਉਹਨਾਂ ਨੇ ਮੈਨੂੰ ਆਪਣੇ ਵਰਗਾ ਕਰ ਲਿਆ ਤੇ ਫੇਰ ਮੈਨੂੰ ਪਰਮਾਤਮਾ ਦਾ ਗਿਆਨ ਹੋ ਗਿਆ। ਸੋ ਹੁਣ ਮੇਰੇ ਖਿਆਲ ਆਪਾਂ ਲਾਸਟ ਗਾਣਾ ਸੁਣ ਲਈਏ, ਟਾਈਮ ਥੋੜਾ ਜਿਹਾ ਹੈਗਾ, ਮੈਂ ਵੀ ਥੱਕ ਗਿਆ ਹੁਣ, ਪਤਾ ਨਹੀਂ ਕਿੱਧਰ ਨੂੰ ਜਾਣੀ ਹੈ ਗੱਲ, ਸੋ ਇੰਨੀ ਕਰੋ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਵਿੱਚ ਹੀ ਗੱਲ ਟੁੱਟ ਜਾਂਦੀ ਹੈ, ਕਿਤੇ ਫੇਰ ਗੱਲ ਕਰਾਂਗੇ। ਯੂਟਿਊਬ ਤੁਸੀਂ ਮੇਰਾ ਦੇਖ ਲਿਆ ਕਰੋ, ਰਾਮ ਰੇਨੂ ਕੁਮਰਾ ਜੀ ਸਾਡੇ ਬਹੁਤ ਵਧੀਆ ਫੈਮਿਲੀ ਫਰੈਂਡ ਨੇ, ਉਹ ਸੁਣ ਰਹੇ ਨੇ, ਥੈਂਕ ਯੂ ਵੈਰੀ ਮੱਚ। ਸੋ ਤੁਸੀਂ ਯੂਟਿਊਬ ਦੇ ਉੱਤੇ 10-10 ਮਿੰਟ ਦੇ ਮੈਂ ਵੀਲੌਗਸ ਪਾਉਣਾ, ਤੁਸੀਂ ਉਹ ਦੇਖ ਲਿਆ ਕਰੋ। ਇੱਕ ਗੱਲ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਯੂਟਿਊਬ ਦੇ ਉੱਤੇ ਮੇਰੇ ਮੋਰ ਦੈਨ 500,000 ਵਿਊਅਰਸ ਨੇ। ਇਹ ਗੱਲ ਕੋਈ ਗੱਪ ਛੱਪ ਨਹੀਂ ਹੈ, ਰਜਿਸਟਰਡ ਹੋਏ ਨੇ ਗੂਗਲ ਦੇ ਉੱਤੇ, ਤਾਂ ਹੀ ਉਹ ਮੈਨੂੰ ਪੈਸੇ ਭੇਜਦੇ ਨੇ, ਯੂਟਿਊਬ ਵਾਲੇ ਅਦਰਵਾਈਜ਼ ਨਹੀਂ ਭੇਜਣਗੇ। ਸੁਣੋ,
ਹਰ ਦਿਲ ਜੋ ਪਿਆਰ ਕਰੇਗਾ ਵੋ ਗਾਣਾ ਗਾਏਗਾ, ਹਰ ਦਿਲ ਜੋ ਪਿਆਰ ਕਰੇਗਾ ਵੋ ਗਾਣਾ ਗਾਏਗਾ, ਦੀਵਾਨਾ ਸੈਂਕੜੋ ਮੇਂ ਪਹਿਚਾਨਾ ਜਾਏਗਾ, ਦੀਵਾਨਾ ਸੈਂਕੜੋ ਮੇਂ ਪਹਿਚਾਨਾ ਜਾਏਗਾ, ਦੀਵਾਨਾ हमारे दिल को चुरा कर आँख चुराए जाते हैं, ये एक तरफा रस्म वफा हम फिर भी निभाए जाते हैं, चाहत का दर्द दूर है लेकिन आपको ही मालूम नहीं। ओ जिस महफिल में शमा हो परवाना जाएगा, दीवाना सैकड़ों में पहचाना जाएगा, दीवाना।
यू आर लिसनिंग टू WTOR 770 AM Youngstown Toronto.
The views expressed on the preceding program may not necessarily be those of the owner or management of WTOR radio station.
दुबई में इन्वेस्टमेंट का शानदार मौका, बीटी प्रॉपर्टीज लेकर आए हैं साउथ दुबई में अमेजिंग प्रोजेक्ट, 6,000 यूनिट्स इन फेज 1, जिसमें शामिल है अपार्टमेंट्स, टाउन हाउसेज, विलाज एंड कमर्शियल प्रॉपर्टीज। नॉर्थ अमेरिका के खसूसी ब्रोकर मलिक ग्रुप की पेशकश, टोरंटो के प्री लाउंज इवेंट में शामिल हो बरोज इतवार फरवरी 9-2 बजे दोपहर को मिसिसागा कन्वेंशन सेंटर में, 75 डेरी रोड वेस्ट मिसिसागा। मजीद मालूम के लिए कॉल कर सकते हैं अदनान सलीम 514-242-7588।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਸਾਡੀ ਜਿੰਨਾ ਵੀ ਸੋਹਣਾ ਹੋਵੇ। ਤੁਹਾਡੀ ਬਿਨਾ ਨਹੀਂ ਹੋ ਜਾਂਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ, 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 6472903773 6472903773।
जस्टिन ट्रूडो ने जिस काम की शुरुआत की थी, मार्क कार्नी भी उही काम नु कंटिन्यू करने लिए आगे ने। कोई फर्क नहीं पैंदा वो की कहंदे ने,
effectively a shadow carbon price or price on pollution,
पर तुसी पे करदे ही रहना।
Some form of carbon tax.
कार्बन टैक्स कार्नी, ए बिल्कुल ही जस्टिन वर्गे ने।
दिस मैसेज इज फ्रॉम